घाट घाट नाथ अनाथ, घाट घाट नाथ अनाथ, घट घट नाथ अनाथ, दीन दर्द दुख भंजना, दीन दर्द दुख भंजना, घट घट नाथ अनाथ, घट घट नाथ अनाथ, शरण तुम्हारी शरण तुम्हारी आयो, नानक के प्रभु नानक के प्रभु साथ, घट घट नाथ अनाथ, घट घट नाथ अनाथ, जय मात पिता, जय मात पिता, सुत मीत न भाई, जय मात पिता, सुत मीत न भाई, मनमोह नाम तेरो संग सहाय, जय महाभयान दूत जम दले, महाभयान दूत जम दले, ते केवल नाम संग तेरे चले, केवल नाम संग तेरे चले, घट घट नाथ अनाथ, घट घट नाथ अनाथ, घट घट नाथ अनाथ, दर्द दुख भंजना। दीन दर्द दुख भंजना घट घट नाथ अनाथ घट घट नाथ अनाथ जय मुश्किल होवे अनु भारी जय मुश्किल होवे अनु भारी तहार को नाम खिन माहे उधारी तहार को नाम खिन माहे उधारी अनक पुण्य अनिक पुण्य चरण करत नहीं तरे अनिक पुण्य चरण करत नहीं तरे हर को नाम कोट पाप पर हरे हर को नाम कोट पाप पर हरे गुरमुख नाम जपो मन मेरे गुरमुख नाम जपो मन मेरे नानक पावा सुख घनेरे नानक पावो सुख घनेरे घट घट नाथ अनाथ घट घट नाथ अनाथ दीन दर्द दुख भंजना दीन दर्द दुख भंजना घट घट नाथ अनाथ घट घट नाथ अनाथ शरण तुम्हारी ओ शरण तुम्हारी ओ नानक के प्रभु साथ नानक के प्रभु साथ घट घट नाथ अनाथ घट घट नाथ अनाथ घट घट नाथ अनाथ दीन दर्द दुख भंजना सलोक दीन दर्द दुख भंजना घट घट नाथ अनाथ शरण तुम्हारी दीन दर्द निवार ठाकर शरण तुम्हारी आयो दीन दर्द निवार ठाकर रखे जन की याद शरण तुम्हारी आयो दीनन की प्रतपाल करे नित संत उबा गणी मन घर पक्ष पशु नग नाग निरादम शर्म समय सबको प्रतपारे दीन दर्द दुख भंजना घट घट नाथ अनाथ सर्व समय सबको प्रतपारे पोखत है जल में थल में पोखत है जल में थल पल में काल के नहीं कर्म विचारे दीन दयाल दयानिध दोखन देखत है पर देत नहारे शरण तुम्हारी आए था फिर के हर वक वक टिकानियां तो आस ला के तेरी शरण क्यों आया नवी अष्टपदी दा दूसरी अष्टपदी दा दूसरा श्लोक है श्लोक जा अष्टपदी एक केवल काव्य रचना की व्याख्या है श्लोक की बंतर काव्य रचना विच वक्री होंदी है अष्टपदी भी काव्य रचना की व्याख्या क्योंकि इस शब्द के अठ पद ने अठ पद ने अठ शब्दां नूं जोड़ के एक अष्टपदी बनी इसलिए इत्थे दा इसका नाम अष्टपदी है हुण श्लोक ते अष्टपदी का आपसी रिश्ता है ते जिथे जिथे लोड़ पई श्लोकां नूं बकायदा नाल गुरु अर्जन पातशाह जी ने जोड़िया आ सदी वार विच भी जिन्नियां बाकी वारां सन उन्हां विच भी ते इस ढंग नाल जोड़िया कि श्लोक दा बाकी शब्द नाल कोई रिश्ता कोई संबंध स्पष्ट निगाह च आवे समझी पवे हुण श्लोक एक गल वल इशारा करदा है हे मेरे मालिक मैं तेरी शरण आया ते संसार दे बाकी दरां नूं वेख के कोख के तेरी शरण आया क्यों आया ਇੱਕ ਲਫ਼ਜ਼ ਦੀਨ ਦੇ ਦੁਆਲੇ ਖੜਾ ਹੈ। ਦੀਨ ਦੇ ਦੋ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਕਸਰ ਮਿਲਦੇ ਨੇ। ਦੀਨ ਦਾ ਇੱਕ ਅਰਥ ਹੈ ਗਰੀਬ, ਨਿਆਸਰਾ, ਕੰਗਾਲ, ਮੁਫਲਿਸ, ਜਿਹਦੇ ਕੋਲ ਕੁਛ ਨਹੀਂ, ਉਹਨੂੰ ਦੀਨ ਆਖਦੇ ਨੇ, ਨਿਮਾਣਾ। ਦੂਜੇ ਪਾਸੇ ਦੀਨ ਦਾ ਅਰਥ ਧਰਮ ਵੀ ਹੈ। ਦੀਨ ਦਾ ਅਰਥ ਨਿਮਾਣਾ ਵੀ ਹੈ, ਨਿਆਸਰਾ, ਜਿਹਦੇ ਕੋਲ ਕੁਝ ਨਹੀਂ, ਨਾਚੀਜ਼। ਤੇ ਇੱਕ ਪਾਸੇ ਦੀਨ ਦਾ ਅਰਥ ਧਰਮ ਹੈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਦੀਨ ਗਵਾਇਆ ਦੁਨੀ ਸਿਉਂ, ਦੁਨੀਆ ਦੀ ਖਾਤਰ ਦੀਨ ਗਵਾ ਲਿਆ। ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ, ਐਸੇ ਲੋਕ ਜਿਹੜੇ ਬੇਦੀਨ ਨੇ, ਜਿਨ੍ਹਾਂ ਦਾ ਕੋਈ ਧਰਮ ਇਮਾਨ ਨਹੀਂ, ਉਹਨਾਂ ਨਾਲ ਦੋਸਤੀ ਨਾ ਪਾਈ, ਉਹਨਾਂ ਨਾਲ ਨੇੜਤਾ ਨਾ ਕਰੀ, ਉਹਨਾਂ ਦਾ ਧਰਮ ਇਮਾਨ ਕੋਈ ਨਹੀਂ, ਤੇਰੇ ਲਈ ਵੀ ਖਤਰਾ ਨੇ, ਆਪਣੇ ਲਈ ਵੀ ਖਤਰਾ ਨੇ। ਗੁਰੂ ਆਖਣ ਲੱਗੇ ਬੇਦੀਨਾਂ ਕੀ ਦੋਸਤੀ, ਜਿਨ੍ਹਾਂ ਦਾ ਦੀਨ ਧਰਮ ਕੋਈ ਨਹੀਂ, ਬੇਦੀਨਾਂ ਕੀ ਦੋਸਤੀ, ਬੇਦੀਨਾਂ ਕਾ ਖਾਣ। ਅਰਥ ਕਰ ਰਿਹਾ ਸੀ ਦੀਨ ਦਾ ਅਰਥ ਧਰਮ ਇਮਾਨ ਵੀ ਹੈ, ਤੇ ਦੀਨ ਦਾ ਅਰਥ ਗਰੀਬ ਵੀ ਹੈ, ਮੁਫਲਿਸ ਵੀ ਹੈ, ਨਿਆਸਰਾ ਵੀ ਹੈ, ਜਿਹਦੇ ਕੋਲ ਕੁਝ ਨਹੀਂ, ਮਜ਼ਲੂਮ। ਹੁਣ ਇੱਥੇ ਦੀਨ ਦਾ ਅਰਥ ਬੇਆਸਰਾ ਹੈ, ਜਿਹਦਾ ਕੋਈ ਖਸਮ ਸਾਈ ਨਹੀਂ, ਜਿਹਨੂੰ ਕੋਈ ਬੌੜੀ ਨਹੀਂ ਕਰਦਾ। ਸ਼ਲੋਕ ਵਿੱਚ ਆਖ ਰਹੇ ਨੇ, ਜੀ ਮੈਂ ਤੇਰੀ ਸ਼ਰਨ ਕਿਉਂ ਆਇਆ, ਕਿਉਂਕਿ ਦੁਨੀਆਂ ਅੰਦਰ, ਸੰਸਾਰ ਅੰਦਰ ਦੀਨ ਦੀ, ਗਰੀਬ ਦੀ ਕੋਈ ਬਾਤ ਨਹੀਂ ਪੁੱਛਦਾ, ਕੋਈ ਬਾਤ ਨਹੀਂ ਪੁੱਛਦਾ। ਮੰਗਤੇ ਨੂੰ ਲੋਕ ਤਰਕਾਰਾਂ ਪਾਉਂਦੇ ਨੇ, ਮੰਗਤੇ ਨੂੰ ਕੋਈ ਮਾਣ ਨਹੀਂ ਦਿੰਦਾ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਲੋਕ ਤਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਨਿਰਧਨ ਆਦਰ ਕੋਏ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਗਰੀਬ, ਗਰੀਬ ਤੇ ਹਰ ਗਰੀਬ ਤੇ ਮੁਫਲਿਸ ਤੇ ਹਰ ਕਿਸਮ ਦੇ ਇਲਜ਼ਾਮ ਲੱਗ ਜਾਂਦੇ ਨੇ। ਕਿਸੇ ਏਰੀਏ ਵਿੱਚ ਚੋਰੀ ਹੋ ਜਾਏ, ਪੁਲਿਸ ਆ ਗਈ, ਉਹਦੀ ਨਿਗਾਹ ਸਭ ਤੋਂ ਪਹਿਲਾਂ ਇਹ ਜਾਵੇਗੀ ਇਸ ਇਲਾਕੇ ਦੇ ਇਰਦ ਗਿਰਦ ਗਰੀਬ ਕੌਣ, ਕਿੰਨੇ ਕੁ ਰਹਿੰਦੇ ਨੇ ਤੇ ਕਿਸ ਕਿਸਮ ਦੇ ਰਹਿੰਦੇ ਨੇ। ਪੁਲਿਸ ਦੇ ਖਿਆਲ ਵਿੱਚ ਵੀ ਇਹ ਆਵੇਗਾ ਕਿ ਅਮੀਰ ਚੋਰ ਨਹੀਂ ਹੋ ਸਕਦਾ, ਲੋੜਵੰਦ ਨਹੀਂ। ਚੋਰੀ ਜ਼ਰੂਰ ਕਿਸੇ ਗਰੀਬ ਨੇ ਕੀਤੀ ਹੈ, ਲੋੜਵੰਦ ਨੇ ਕੀਤੀ ਹੈ। ਇਹਦਾ ਮਤਲਬ ਗਰੀਬ ਹੋਣਾ ਆਪਣੇ ਆਪ ਵਿੱਚ ਇੱਕ ਇਲਜ਼ਾਮ ਹੈ। ਹੁਣ ਇੱਥੇ ਗੁਰੂ ਖਲੋਤੇ ਨੇ, ਗੁਰੂ ਕਹਿੰਦੇ ਨਹੀਂ, ਦੁਨੀਆਂ ਦੇ ਲੋਕ ਗਰੀਬ ਨੂੰ ਮੂੰਹ ਨਹੀਂ ਲਾਉਂਦੇ, ਗਰੀਬ ਨੂੰ ਮਾੜਾ ਆਖਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਕਿ ਜੇ ਕੋਈ ਇੰਨਾ ਗਰੀਬ ਹੋਵੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛੰਨਾ, ਟੁੱਟੀ ਹੋਈ ਕੁੱਲੀ ਵਿੱਚ ਰਹਿੰਦਾ ਹੋਵੇ, ਤਨ ਦੇ ਕੱਪੜੇ ਫਟੇ ਹੋਣ, ਜਾਤ ਨਾ ਪਤ ਨਾ ਉਹ ਆਦਰੋ, ਉਦਿਆਨ ਭਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਗੁਰੂ ਕਹਿੰਦੇ ਨੇ ਨਹੀਂ, ਜੇ ਉਹਦੀ ਜੀਵਨ ਗਾਥਾ, ਜੀਵਨ ਦੀ ਕਹਾਣੀ, ਜੀਵਨ ਦੀ ਪਰਿਭਾਸ਼ਾ ਖੂਬਸੂਰਤ ਹੈ ਤਾਂ ਉਹ ਸ੍ਰਿਸ਼ਟੀ ਦਾ ਰਾਜਾ ਹੈ, ਮੈਨੂੰ ਪ੍ਰਵਾਨ ਹੈ। ਗੁਰੂ ਆਖਦਾ ਮੈਂ ਨੀਵੇਂ ਦੇ ਨਾਲ ਖੜਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ। ਗੁਰੂ ਕਹਿੰਦੇ ਨੇ ਬਾਲਕ ਮੈਂ ਤੇਰੀ ਸ਼ਰਨ ਕਿਉਂ ਆਇਆ? ਇਸ ਲਈ ਕਿਉਂਕਿ ਦੀਨ ਗਰੀਬ ਦੀ ਹੋਰ ਕੋਈ ਬਾਹ ਨਹੀਂ ਫੜਦਾ। ਤੂੰ ਗਰੀਬ ਦੀ ਦੀਨ ਦੀ ਬਾਹ ਫੜਨਾ। ਦੀਨ ਹਰ ਪਾਸਿਓਂ ਦੁਖੀ ਹੈ, ਤੂੰ ਉਹਦੇ ਦੁੱਖ ਦੂਰ ਕਰਨਾ। ਦੀਨ ਦਰਦ ਦੁੱਖ ਭੰਜਨਾ ਘੱਟ ਘੱਟ ਨਾਥ ਅਨਾਥ, ਫਿਰ ਤੂੰ ਹਰ ਥਾਵੇਂ ਗਰੀਬ ਦੇ ਅੰਦਰ ਦੀਆਂ ਕੋਲ ਵਸਣ ਕਰਕੇ ਜਾਣਨਾ, ਉਹਦੇ ਦੁੱਖ ਸੁੱਖ ਨੂੰ ਪਛਾਣਨਾ। ਇਸ ਲਈ ਮੈਂ ਤੇਰੀ ਸ਼ਰਨ ਆਇਆ, ਸ਼ਰਨ ਤੁਮਾਰੀ ਆਇਓ। ਤੇ ਇਕੱਲਾ ਨਹੀਂ ਆਇਆ, ਸਿੱਧਾ ਤੇਰੀ ਸ਼ਰਨ ਨਹੀਂ ਆਇਆ, ਗੁਰੂ ਨੂੰ ਨਾਲ ਲੈ ਕੇ ਆਇਆ, ਗੁਰੂ ਦੀ ਅਗਵਾਈ ਵਿੱਚ ਆਇਆ, ਕਿਉਂਕਿ ਤੂੰ ਗੁਰੂ ਦੇ ਨਾਲ ਰਹਿੰਦਾ, ਗੁਰੂ ਤੇਰਾ ਭੇਤ ਜਾਣਦਾ। ਤੇ ਜਿਹੜਾ ਕਿਸੇ ਘਰ ਦਾ ਭੇਤੀ ਹੋਵੇ ਉਹਨੂੰ ਨਾਲ ਲੈ ਕੇ ਆਉਣਾ ਪੈਂਦਾ, ਗੁਰੂ ਤੇਰੇ ਨੇੜੇ ਰਹਿੰਦਾ, ਉਹਦੀ ਤੇਰੀ ਨੇੜਤਾ। ਇਸ ਲਈ ਮੈਨੂੰ ਸਹਾਰਾ ਲੈਣਾ ਪਿਆ, ਮੈਂ ਉਹਦੇ ਸਹਾਰੇ ਗੁਰੂ ਨੂੰ ਨਾਲ ਲੈ ਕੇ ਤੇਰੇ ਦਰ ਤੇ ਪੁੱਜਿਆ। ਅਣਖ ਕੇ ਪ੍ਰਭ ਸਾਥ ਨਾਲ ਲੈ ਕੇ ਤੇਰੇ ਦਰ ਤੇ ਆਇਆ, ਸ਼ਰਨ ਤੇਰੀ ਆਇਆ। ਇਸ ਲਈ ਆਇਆ ਕਿਉਂਕਿ ਤੂੰ ਦੀਨਾਂ ਦੀ ਮਦਦ ਕਰਨਾ, ਬਾਂਹ ਫੜਨਾ। ਦੀਨ ਲਫ਼ਜ਼ ਨੂੰ ਸਮਝਣਾ। ਹੁਣ ਮਸਲਾ ਆ ਗਿਆ, ਸ਼ਰਨ ਆਇਆ ਇਸ ਲਈ ਕਿਉਂਕਿ ਤੇਰੀ ਸ਼ਰਨ ਆਇਆ, ਤੇਰੇ ਨਾਮ ਵਿੱਚ ਇਹ ਬਰਕਤ ਹੈ, ਤੂੰ ਇਹ ਗੁਣਾਂ ਵਿੱਚ ਇਹ ਬਰਕਤ ਹੈ ਕਿ ਜਿਸ ਥਾਵੇਂ ਹੋਰ ਕਿਸੇ ਦੀ ਪਹੁੰਚ ਨਾ ਹੋਵੇ ਉੱਥੇ ਪਹੁੰਚ ਹੁੰਦੀ ਹੈ। ਤੇ ਦੀਨ ਨੂੰ ਤੇ ਹਰ ਥਾਵੇਂ ਲੋੜ ਹੈ, ਉਹਨੂੰ ਹਰ ਵਕਤ ਤੇਰੇ ਸਹਾਰੇ ਦੀ ਜ਼ਰੂਰਤ ਹੈ। ਕਹਿਣ ਲੱਗੇ ਜੇ ਮੌਤ ਪਿਤਾ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ। ਇੱਥੇ ਫਿਰ ਰੁਕਣਾ। ਵੱਖ ਵੱਖ ਰਿਸ਼ਤੇ ਨੇ, ਜੇ ਮਾਤ ਪਿਤਾ ਸੁਤ ਮੀਤ, ਮਾਤਾ ਪਿਤਾ ਪੁੱਤਰ ਮਿੱਤਰ ਭਰਾ ਭਾਈ, ਜਿੱਥੇ ਉਹ ਪਹੁੰਚ ਨਹੀਂ ਰੱਖਦੇ ਉੱਥੇ ਕੇਵਲ ਤੇ ਕੇਵਲ ਤੇਰਾ ਨਾਮ ਸਹਾਇਕ ਹੁੰਦਾ। ਹੁਣ ਦੇਖਣਾ ਹਰ ਥਾਵੇਂ ਹਰ ਰਿਸ਼ਤੇ ਦੀ ਥਾਵੇਂ ਕੰਮ ਕਰਦਾ। ਮੈਨੂੰ ਯਾਦ ਆਇਆ ਪਿਛਲੇ ਦਿਨਾਂ ਵਿੱਚ ਸ਼ਿਕਾਗੋ ਗਿਆ, ਕੁਝ ਸਾਲ ਪਹਿਲਾਂ ਦੀ ਗੱਲ, ਇੱਕ ਨੌਜਵਾਨ ਬੱਚਾ, ਚੰਗੇ ਪਰਿਵਾਰਾਂ ਵਿੱਚ ਗੁਰਮਤ ਦੇ ਪਰਿਵਾਰਾਂ ਵਿੱਚ ਪਲੇ ਹੋਏ ਬੱਚਿਆਂ ਦੀਆਂ ਵਿਚਾਰਧਾਰਾ ਵੀ, ਉਹਨਾਂ ਦੇ ਮਨ ਦੇ ਸਵਾਲ ਵੀ ਬੜੇ ਖੂਬਸੂਰਤ ਹੁੰਦੇ ਨੇ। ਜਿਹੜਾ ਬੱਚਾ ਅੱਗੋਂ ਲੈਣ ਆਇਆ ਹੋਇਆ ਸੀ, ਕਾਰ ਵਿੱਚ ਬੈਠਿਆ ਡਰਾਈਵ ਕਰਦੇ ਆ, ਉਹਨੇ ਇੱਕ ਸਵਾਲ ਕੀਤਾ, ਬੜਾ ਖੂਬਸੂਰਤ ਸਵਾਲ ਸੀ। ਕਹਿਣ ਲੱਗੇ ਸਿੰਘ ਸਾਹਿਬ ਮੈਂ ਦੇਖਣਾ ਚਾਹੁੰਦਾ ਪੁੱਛਣਾ ਚਾਹੁੰਦਾ, ਦੁਨੀਆਂ ਅੰਦਰ ਮਾਂ ਮਾਂ ਹੈ, ਪਿਤਾ ਪਿਤਾ ਹੈ, ਭਰਾ ਭਰਾ ਹੈ, ਪੁੱਤਰ ਪੁੱਤਰ ਹੈ, ਪਤਨੀ ਪਤਨੀ ਹੈ, ਪਰ ਕਿਹੜੀ ਅਜੀਬ ਘਟਨਾ ਜਦੋਂ ਅਸੀਂ ਰੱਬ ਨੂੰ ਮੁਖਾਤਬ ਕਰਨੇ ਆ ਉਦੋਂ ਆਖਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ ਹੈ। ਉਹ ਪਿਓ ਵੀ ਹੈ, ਉਹ ਮਾਂ ਵੀ ਹੈ, ਉਹ ਭਰਾ ਵੀ ਹੈ, ਉਹ ਭੈਣ ਵੀ ਹੈ, ਉਹ ਪੁੱਤਰ ਵੀ ਹੈ, ਉਹ ਪੁੱਤਰ ਵੀ ਹੈ। ਇਹ ਸਭ ਕੁਝ ਕਿਵੇਂ ਹੋ ਗਿਆ? ਇੱਕੋ ਹੀ ਰੱਬ ਸਾਰਾ ਕੁਝ ਕਿਵੇਂ ਹੋ ਗਿਆ? ਜਿਹੜੀ ਉਸ ਨਾਲ ਵਿਚਾਰ ਸਾਂਝੀ ਹੋਈ ਉਹ ਮੈਂ ਤੁਹਾਡੇ ਨਾਲ ਦੁਬਾਰਾ ਸਾਂਝੀ ਕਰਨਾ ਚਾਹੁੰਦਾ। ਮੈਂ ਕਿਹਾ ਬੇਟੇ ਇੱਕ ਗੱਲ ਖਿਆਲ ਕਰੀ, ਬੇਸ ਲੈਣਾ ਪਹਿਲਾਂ ਇਸ ਗੱਲ ਦਾ ਕਿ ਦੁਨੀਆਂ ਅੰਦਰ ਜਿੰਨੇ ਰਿਸ਼ਤੇ ਨੇ, ਜਿਨ੍ਹਾਂ ਰਿਸ਼ਤਿਆਂ ਨੂੰ ਕੋਈ ਨਾਮ ਦਿੱਤਾ ਗਿਆ ਕਿਸੇ ਵਿਅਕਤੀ ਕਰਕੇ ਨਹੀਂ, ਕਿਸੇ ਵਿਅਕਤੀ ਕਰਕੇ ਨਹੀਂ, ਉਹਦੀਆਂ ਜ਼ਿੰਮੇਵਾਰੀਆਂ ਕਰਕੇ। ਖਿਆਲ ਕਰਿਓ ਜਿੰਨੇ ਰਿਸ਼ਤੇ ਬਣੇ ਨੇ ਵਿਅਕਤੀ ਕਰਕੇ ਬਿਲਕੁਲ ਨਹੀਂ। ਆ ਚੀਜ਼ ਵੀ ਆਪਾਂ ਨੋਟ ਕਰਨੀ ਹੈ, ਜਿੰਨੇ ਰਿਸ਼ਤੇ ਬਣੇ ਨੇ ਕਿਸੇ ਜ਼ਿੰਮੇਵਾਰੀ ਤੇ ਨਿਰਭਰ ਨੇ, ਇੱਕੋ ਹੀ ਵਿਅਕਤੀ ਦੇ ਕਈ ਰਿਸ਼ਤੇ ਹੁੰਦੇ ਨੇ, ਵਿਅਕਤੀ ਇੱਕੋ ਹੀ ਹੁੰਦਾ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪਿਤਾ ਹੈ, ਕਿਸੇ ਦਾ ਪ੍ਰਾਹੁਣਾ ਹੈ। ਕਿਹੜੀ ਅਜੀਬ ਗੱਲ ਹੈ, ਵਿਅਕਤੀ ਇੱਕੋ ਹੀ ਹੈ, ਕੋਈ ਉਸਨੂੰ ਪਿਤਾ ਆਖ ਰਿਹਾ, ਕੋਈ ਉਸਨੂੰ ਪੁੱਤਰ ਆਖ ਰਿਹਾ, ਕੋਈ ਉਸਨੂੰ ਭਰਾ ਆਖ ਰਿਹਾ, ਕੋਈ ਉਸਨੂੰ ਪਤੀ ਆਖ ਰਿਹਾ, ਵਿਅਕਤੀ ਇੱਕੋ ਹੈ। ਹੁਣ ਜੇ ਵਿਅਕਤੀ ਦਾ ਕੋਈ ਰਿਸ਼ਤਾ ਹੋਵੇ ਤਾਂ ਫਿਰ ਇੱਕੋ ਚੀਜ਼ ਹੋਵੇ, ਵਿਅਕਤੀ ਆਪਣੇ ਆਪ ਵਿੱਚ ਕੋਈ ਰਿਸ਼ਤਾ ਨਹੀਂ, ਉਹਦੀਆਂ ਜ਼ਿੰਮੇਵਾਰੀਆਂ ਇੱਕ ਰਿਸ਼ਤਾ ਨੇ। ਤੇ ਜਿਹੜੀ ਜਿਹੜੀ ਰਿਸ਼ਤੇ ਦੀ ਗੱਲ ਬਦਲਦੀ, ਲਾਈਨ ਬਦਲਦੀ ਜਾਂਦੀ ਹੈ, ਤਿਉਂ ਤਿਉਂ ਉਹਦੀਆਂ ਜ਼ਿੰਮੇਵਾਰੀਆਂ ਬਦਲਦੀਆਂ ਜਾਂਦੀਆਂ ਨੇ। ਤੇ ਜਦੋਂ ਆਪਣੇ ਇੱਕ ਰਿਸ਼ਤੇ ਦੇ ਮੁਤਾਬਕ ਉਹ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਦਾ ਹੈ ਤਾਂ ਉਹ ਉਸ ਰਿਸ਼ਤੇ ਵਿੱਚ ਸਫਲ ਹੁੰਦਾ ਹੈ। ਨਹੀਂ ਤਾਂ ਐਸਾ ਵੀ ਹੋ ਸਕਦਾ ਹੈ ਕੋਈ ਪੁੱਤਰ ਤਾਂ ਬੜਾ ਸਫਲ ਹੋਵੇ, ਪਤੀ ਸਫਲ ਨਾ ਹੋਵੇ। ਉਸ ਆਮ ਜੀਵਨ ਵਿੱਚ ਦੇਖ ਲਿਓ, ਕੋਈ ਪਿਤਾ ਤਾਂ ਬੜਾ ਚੰਗਾ ਹੋਵੇ ਪਰ ਪਤੀ ਚੰਗਾ ਨਾ ਹੋਵੇ, ਕੋਈ ਪਤੀ ਤਾਂ ਬਹੁਤ ਚੰਗਾ ਹੋਵੇ ਪਰ ਮਾਂ ਬਾਪ ਉਹਦੇ ਕੋਲ ਬੜੇ ਦੁਖੀ ਹੋਣ, ਪੁੱਤਰ ਚੰਗਾ ਨਾ ਹੋਵੇ। ਐਸਾ ਵੀ ਹੋ ਸਕਦਾ, ਵਿਅਕਤੀ ਇੱਕੋ ਹੈ, ਉਹਦੇ ਵੱਖ ਵੱਖ ਰਿਸ਼ਤੇ ਨੇ ਤੇ ਹਰ ਰਿਸ਼ਤੇ ਦੇ ਨਾਲ ਉਹਦੇ ਰਿਸ਼ਤੇ ਦਾ ਨਾਂ ਵੀ ਬਦਲ ਗਿਆ। ਪਰ ਕਿਵੇਂ ਬਦਲਿਆ, ਵਿਅਕਤੀ ਤਾਂ ਉਹੀ ਹੈ, ਇਸ ਲਈ ਬਦਲਿਆ ਕਿਉਂਕਿ ਹਰ ਰਿਸ਼ਤੇ ਦੇ ਨਾਲ ਉਹਦੀਆਂ ਜ਼ਿੰਮੇਵਾਰੀਆਂ ਬਦਲ ਗਈਆਂ ਨੇ, ਮਾਂ ਬਾਪ ਪ੍ਰਤੀ ਉਹਦੀਆਂ ਜ਼ਿੰਮੇਵਾਰੀਆਂ ਹੋਰ ਨੇ, ਉਹਨਾਂ ਦੀ ਲਿਸਟ ਵੱਖਰੀ ਹੈ, ਉਹ ਉਹਨਾਂ ਨੂੰ ਭੁਗਤਾਏਗਾ ਠੀਕ ਤਰ੍ਹਾਂ ਯੋਗ ਢੰਗ ਨਾਲ ਉਹਨਾਂ ਨੂੰ ਨਿਭਾਏਗਾ ਤਾਂ ਇੱਕ ਚੰਗਾ ਪੁੱਤਰ ਹੋਏਗਾ। ਉਹੀ ਜਦੋਂ ਕਿਸੇ ਦਾ ਭਰਾ ਬਣੇਗਾ ਉਹਦੀਆਂ ਜ਼ਿੰਮੇਵਾਰੀਆਂ ਹੋਰ ਨੇ, ਜਦੋਂ ਉਹ ਚੰਗੀ ਤਰ੍ਹਾਂ ਨਿਭਾਏਗਾ ਤਾਂ ਇੱਕ ਚੰਗਾ ਭਰਾ ਬਣੇਗਾ। ਜਦੋਂ ਕਿਸੇ ਦਾ ਪਤੀ ਹੈ ਉਹਦੀਆਂ ਜ਼ਿੰਮੇਵਾਰੀਆਂ ਹੋਰ ਨੇ, ਜਦੋਂ ਚੰਗੀ ਤਰ੍ਹਾਂ ਬਾਖੂਬ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਦਾ ਉਹ ਭੁਗਤਾਏਗਾ ਤਾਂ ਚੰਗਾ ਪਤੀ ਹੋਏਗਾ। ਵਿਅਕਤੀ ਇੱਕੋ, ਉਹਦਾ ਜਿੰਨਾ ਰਿਸ਼ਤੇ ਦਾ ਘੇਰਾ ਹੈ ਸਾਰਾ ਉਹਦੀਆਂ ਜ਼ਿੰਮੇਵਾਰੀਆਂ ਨਾਲ ਬਦਲ ਰਿਹਾ। ਇਸ ਲਈ ਜਦੋਂ ਪਿਤਾ ਮਾਤਾ ਦੇ ਸਾਹਮਣੇ ਆਇਆ ਆਪਣਾ ਸਿਰ ਝੁਕਾ ਕੇ ਮੱਥਾ ਟੇਕ ਰਿਹਾ, ਜਦੋਂ ਉਹ ਆਪਣੇ ਪੁੱਤਰ ਦੇ ਸਾਹਮਣੇ ਗਿਆ ਹੁੰਦੇ ਸੀ ਇਸ ਤੇ ਪਿਆਰ ਦੇ ਰਿਹਾ, ਜਦੋਂ ਭੈਣ ਭਰਾ ਦੇ ਕੋਲ ਕਿਹਾ ਗਲਵੱਕੜੀ ਪਾ ਰਿਹਾ, ਕਿਹੜੀ ਅਜੀਬ ਗੱਲ ਹੈ। ਇੱਕੋ ਵਿਅਕਤੀ, ਉਹਦਾ ਅਹਿਸਾਸ, ਹਰ ਇੱਕ ਕਿਰਿਆ, ਕਰਮ, ਸਾਧਨ ਸਾਰੇ ਬਦਲ ਗਏ ਨੇ। ਉਹ ਜਿਹੜੇ ਕਰਮ ਬਦਲੇ ਨੇ ਨਾ, ਜਿਹੜੀਆਂ ਜ਼ਿੰਮੇਵਾਰੀਆਂ ਬਦਲੀਆਂ ਨੇ, ਉਹਨਾਂ ਨੇ ਹੀ ਰਿਸ਼ਤਾ ਦਾ ਨਾਮ ਦੇ ਦਿੱਤਾ। ਲੈ ਹੁਣ ਮੈਂ ਕਿਹਾ ਰੁਕ ਬੱਚੇ, ਮੈਂ ਇੱਥੇ ਅੱਗੇ ਤੁਰਨਾ ਚਾਹੁੰਦਾ ਹੁਣ ਤੇਰੇ ਕੁਐਸਚਨ ਵੱਲ। ਇੱਕ ਇੱਕ ਜ਼ਿੰਮੇਵਾਰੀ ਬਦਲਣ ਨਾਲ ਮਨੁੱਖ ਦਾ ਰਿਸ਼ਤਾ ਬਦਲਦਾ। ਤੇ ਰੱਬ ਕੀ ਹੈ, ਉਹਨੂੰ ਕਿਵੇਂ ਨਾ ਆਖਾਂ, ਉਹ ਪਿਤਾ ਵੀ ਹੈ, ਉਹ ਮਾਂ ਵੀ ਹੈ, ਉਹ ਭਰਾ ਵੀ ਹੈ, ਉਹ ਪੁੱਤਰ ਵੀ ਹੈ, ਕਿਵੇਂ ਨਾ ਆਖਾਂ, ਕਿਉਂਕਿ ਜਦੋਂ ਉਹ ਮੇਰੇ ਮੈਨੂੰ ਸਿਰਜਦਾ ਹੈ ਉਦੋਂ ਪਿਤਾ ਹੈ, ਸਿਰਜਦਾ ਹੈ ਕਰਤਾ ਪੁਰਖ ਹੈ, ਮੈਨੂੰ ਜਨਮ ਦੇ ਰਿਹਾ ਇਸ ਲਈ ਮੇਰਾ ਪਿਤਾ ਹੈ, ਜਦੋਂ ਮੇਰੀ ਉਹ ਪ੍ਰਤਪਾਲਨਾ ਕਰਦਾ ਉਦੋਂ ਮੇਰੀ ਮਾਂ ਹੈ, ਸੰਭਾਲ ਕਰਦਾ ਮੇਰੀ ਮਾਂ ਹੈ, ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ। ਜਦੋਂ ਹਰ ਔਖੇ ਸਮੇਂ, ਹਰ ਦੁੱਖ ਦੇ ਸਮੇਂ ਮੈਨੂੰ ਬੋੜਦਾ, ਮੈਨੂੰ ਤਰਵਾਸ ਦਿੰਦਾ, ਮੇਰਾ ਸਹਾਰਾ ਬਣਦਾ, ਉਦੋਂ ਮੇਰਾ ਭਰਾ ਹੈ। ਭਰਾ ਦੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਰ ਦਿੱਤੀ। ਗੁਰੂ ਕਹਿੰਦੇ ਨੇ ਜੈਸੇ ਰਣ ਮੈਂ ਸਖਾ ਪਰਾਤ, ਮੈਦਾਨੇ ਜੰਗ ਵਿੱਚ ਜਦੋਂ ਮਨੁੱਖ ਦੁਸ਼ਮਣਾਂ ਵਿੱਚ ਘਿਰਿਆ ਹੋਵੇ ਉਦੋਂ ਕੋਈ ਬੋੜਦਾ ਤਾਂ ਭਰਾ ਹੈ। ਲੋਕ ਭਰਾਵਾਂ ਨੂੰ ਐਵੇਂ ਨਹੀਂ ਚਾਰ ਬੰਬ ਆਖਦੇ, ਸ਼ਕਤੀ ਹੈ ਨਾਲ ਖਲੋਤੀ, ਸ਼ਕਤੀ ਹੈ ਬੋੜਨ ਵਾਲੀ ਸ਼ਕਤੀ ਹੈ। ਰੱਬ ਕਿਉਂਕਿ ਹਰ ਦੁੱਖ ਸੁੱਖ ਸਮੇਂ ਜਦੋਂ ਬੋੜਦਾ ਉਦੋਂ ਮੇਰਾ ਭਰਾ ਹੈ। ਤੇ ਸੰਤਾਨ ਕੀ ਹੁੰਦੀ ਹੈ, ਬੁਢੇਪੇ ਵਿੱਚ ਸਹਾਰਾ ਬਣਨ ਵਾਲੀ, ਜਦੋਂ ਮਨੁੱਖ ਆਪ ਨਾ ਕਮਾ ਸਕੇ ਉਦੋਂ ਸਹਾਰਾ ਬਣੇ। ਤੇ ਗੁਰੂ ਨੇ ਰੱਬ ਪ੍ਰਤੀ ਵੀ ਇਹ ਗੱਲ ਆਖ ਦਿੱਤੀ,
ਬਿਨ ਭਇਆ ਉੱਪਰ ਸਾਕ ਸੈਨ ਮੁਖ ਆਪਿਆ ਬੈਠ ਕੋ ਦੈਨ।
ਉਹ ਤੇ ਬਚਪਨ ਤੋਂ ਲੈ ਕੇ ਬੁਢੇਪੇ ਤੱਕ ਸੰਭਾਲਦੇ, ਬਚਪਨ ਵਿੱਚ ਸੰਭਾਲਦਾ ਹੈ ਮਾਂ ਬਾਪ ਤੇ ਬੁਢੇਪੇ ਵਿੱਚ ਸੰਭਾਲਦਾ ਪੁੱਤਰ। ਜਦੋਂ ਬਚਪਨ ਨੂੰ ਸੰਭਾਲਦਾ ਹੈ ਉਦੋਂ ਮਾਂ ਬਾਪ ਹੈ, ਜਦੋਂ ਬੁਢੇਪੇ ਨੂੰ ਸੰਭਾਲਦਾ ਹੈ ਉਦੋਂ ਮੇਰਾ ਪੁੱਤਰ ਹੈ। ਰਿਸ਼ਤਾ ਜੋੜ ਦਿੱਤਾ। ਕਹਿਣ ਲੱਗੇ
ਬਾਰ ਬਿਵਸਥਾ ਤੁਝੇ ਪਿਆਰੇ ਦੂਤ ਭਰ ਜੋ ਬਨ ਭੋਜਨ ਸੁਖ ਸੂ ਬਿਰਦ ਭਇਆ ਉੱਪਰ ਸਾਕ ਸੈਨ ਮੁਖ ਆਪਿਆ ਬੈਠ ਕੋ ਦੇ। ਇਹ ਨਿਰਗੁਣ ਗੁਣ ਕਛੂ ਨ ਬੂਝੇ।
ਰੱਬ ਦੀ ਪਰਿਭਾਸ਼ਾ ਨਹੀਂ ਜਾਣਦਾ ਕਿ ਉਹ ਪਿਤਾ ਵੀ ਹੈ, ਉਹ ਮਾਤਾ ਵੀ ਹੈ, ਉਹ ਭਰਾ ਵੀ ਹੈ, ਉਹ ਪੁੱਤਰ ਵੀ ਹੈ। ਫਿਰ ਅਜੀਬ ਕਿਸਮ ਦਾ ਪਿਤਾ ਮਾਤਾ ਤੇ ਪੁੱਤਰ ਹੈ ਸੰਸਾਰ ਦੇ। ਪਿਤਾ ਮਾਤਾ ਪੁੱਤਰ ਜਿਨ੍ਹਾਂ ਦੇ ਰਿਸ਼ਤੇ ਅਸੀਂ ਸਮਝਦੇ ਹਾਂ, ਜਿਨ੍ਹਾਂ ਦੀ ਪਰਿਭਾਸ਼ਾ ਜਾਣਦੇ ਹਾਂ, ਉਹ ਕਿਤੇ ਪਹੁੰਚਦੇ ਨੇ ਕਿਤੇ ਨਹੀਂ ਪਹੁੰਚਦੇ। ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਜਿੱਥੇ ਉਹਨਾਂ ਦੀ ਪਹੁੰਚ ਨਹੀਂ ਜੀਵਨ ਵਿੱਚ। ਸਾਰੇ ਜਾਣਦੇ ਹਾਂ ਮਾਤਾ ਪਿਤਾ ਸਾਡੇ ਨਾਲ ਕਿੰਨਾ ਪਿਆਰ ਕਰਦੇ ਨੇ, ਕਿੰਨਾ ਉਹਨਾਂ ਨੇ ਚਾਓ ਨਾਲ ਪਾਲਿਆ, ਪਰ ਅਸੀਂ ਉਹਨਾਂ ਕੋਲ ਵਿਛੜ ਕੇ ਹਜ਼ਾਰਾਂ ਕੂਹਾਂ ਤੇ ਦੂਰ ਆ ਜਾਂਦੇ ਹਾਂ। ਉਹ ਵਿਚਾਰੇ ਕਈ ਵਾਰ ਤਰਸਦੇ ਹੀ ਰਹਿ ਜਾਂਦੇ ਨੇ, ਮੁੜ ਕਦੋਂ ਮਿਲਾਂਗੇ, ਨਹੀਂ ਪਹੁੰਚ ਸਕਦੇ, ਭਰਾ ਵੀ ਨਹੀਂ ਪਹੁੰਚ ਸਕਦੇ, ਕਈ ਵਾਰ ਬੁਢੇਪੇ ਵਿੱਚ ਪੁੱਤਰ ਵੀ ਨਹੀਂ ਪਹੁੰਚ ਸਕਦੇ, ਬੁਢੇਪਾ ਨਹੀਂ ਪਹੁੰਚਦਾ। ਗੁਰੂ ਕਹਿੰਦੇ ਨੇ ਹਰ ਮਨੁੱਖ ਦੀ ਸੰਸਾਰਕ ਰਿਸ਼ਤੇ ਦੀ ਪਹੁੰਚ ਸੀਮਤ ਹੈ, ਉਹਦਾ ਕਈ ਰੁਕਾਵਟਾਂ ਵੀ ਨੇ। ਕਿਉਂ? ਠੋਸ ਰਿਸ਼ਤਾ ਹੈ ਨਾ, ਸਥੂਲ ਰਿਸ਼ਤਾ ਹੈ, ਦਿਸਣ ਵਾਲਾ ਰਿਸ਼ਤਾ ਹੈ, ਤੇ ਦਿਸਣ ਵਾਲੇ ਜਿੰਨੇ ਰਿਸ਼ਤੇ ਨੇ ਉਹਨਾਂ ਦੀ ਪਹੁੰਚ ਸੀਮਤ ਹੁੰਦੀ ਹੈ, ਕਿਉਂਕਿ ਉਹਨਾਂ ਨੇ ਪਰਦੇਸ਼ ਵੀ ਆਉਣਾ ਤੇ ਕਿਤੋਂ ਵੀਜ਼ਾ ਲੈਣਾ ਪੈਣਾ, ਕਿਤੋਂ ਇਮੀਗ੍ਰੇਸ਼ਨ ਲੈਣੀ ਪੈਣੀ ਹੈ, ਕਿਤੇ ਜਹਾਜ਼ ਤੇ ਚੜ੍ਹ ਕੇ ਕੋਈ ਸੀਟ ਲੈਣੀ ਪੈਣੀ ਹੈ, ਉੱਥੇ ਆਉਣਾ। ਲੇਕਿਨ ਜਿੰਨਾ ਸੂਖਮ ਹੁੰਦਾ, ਨਾ ਉਹਨੂੰ ਸੀਟ ਦੀ ਲੋੜ ਹੈ, ਨਾ ਉਹਨੂੰ ਜਹਾਜ਼ ਦੀ ਲੋੜ ਹੈ, ਨਾ ਉਹਨੂੰ ਵੀਜ਼ੇ ਦੀ ਲੋੜ ਹੈ, ਨਾ ਉਹਨੂੰ ਇਮੀਗ੍ਰੇਸ਼ਨ ਦੀ ਲੋੜ ਹੈ। ਪਵਨ ਨੇ ਇੱਕ ਦੇਸ਼ ਚੋਂ ਦੂਜੇ ਦੇਸ਼ ਚ ਜਾਣਾ ਹੋਵੇ, ਉਹਨੂੰ ਕੋਈ ਵੀਜ਼ਾ ਲੈਣਾ ਪੈਂਦਾ ਹੈ? ਸੂਖਮ ਪਵਨ ਨੇ ਦੂਜੇ ਦੇਸ਼ ਜਾਣਾ ਹੋਵੇ ਕੋਈ ਵੀਜ਼ਾ ਲੈਣਾ ਪੈਂਦਾ? ਬਿਲਕੁਲ ਨਹੀਂ। ਰੱਬ ਉਦੋਂ ਵੀ ਸੂਖਮ। ਹੁਣ ਜਿੱਥੇ ਸਰੀਰ ਵਾਲਾ ਪਿਤਾ ਨਹੀਂ ਪਹੁੰਚ ਸਕਦਾ, ਜਿੱਥੇ ਸਰੀਰ ਵਾਲਾ ਮਾਤਾ ਨਹੀਂ ਪਹੁੰਚ ਸਕਦੀ, ਭਰਾ ਨਹੀਂ ਪਹੁੰਚ ਸਕਦਾ, ਉੱਥੇ ਰੱਬ ਪਹੁੰਚ ਸਕਦਾ, ਪ੍ਰਭੂ ਪਹੁੰਚ ਸਕਦਾ। ਤੇ ਪ੍ਰਭੂ ਹੈ ਗੁਣ, ਪ੍ਰਭੂ ਹੈ ਨਾਮ। ਇਸ ਲਈ ਗੁਰੂ ਨੇ ਇੱਕ ਗੱਲ ਅੰਦਰ ਇੱਕ ਵਿਅੰਗ ਨਾਲ ਬੜੀ ਖੂਬਸੂਰਤ ਡੂੰਘਾਈ ਨਾਲ ਇੱਕ ਗੱਲ ਆਖ ਦਿੱਤੀ। ਕਹਿਣ ਲੱਗੇ ਜਿੱਥੇ ਮਾਤਾ ਪਿਤਾ ਭਾਈ ਭਰਾ ਦੀ ਪਹੁੰਚ ਨਹੀਂ, ਉੱਥੇ ਮੇਰੇ ਗੁਰੂ ਦੀ, ਮੇਰੇ ਰੱਬ ਦੀ ਪਹੁੰਚ। ਪਰ ਤੂੰ ਸਮਝ ਲੈ ਕਿਵੇਂ ਪਹੁੰਚ। ਉਹ ਸਾਰੇ ਉਹ ਰਸਮ, ਸਾਰੇ ਉਹ ਗੁਣ, ਸਾਰੇ ਉਹ ਨਿਯਮ ਵੀ, ਸਾਰੀਆਂ ਜ਼ਿੰਮੇਵਾਰੀਆਂ ਵੀ ਅਦਾ ਕਰਦਾ ਤੇ ਹਰ ਥਾਂ ਪਹੁੰਚ ਵੀ ਜਾਂਦਾ। ਇਸ ਲਈ ਹਰ ਥਾਵੇਂ ਪਹੁੰਚਣ ਵਾਲਾ ਪਿਤਾ, ਹਰ ਥਾਵੇਂ ਪਹੁੰਚਣ ਵਾਲੀ ਮਾਂ, ਹਰ ਥਾਵੇਂ ਪਹੁੰਚਣ ਵਾਲਾ ਭਰਾ ਇੱਕੋ ਪ੍ਰਭੂ ਹੋ ਸਕਦਾ। ਗੁਰੂ ਕਹਿੰਦੇ ਨੇ
ਜੇ ਮਾਤ ਪਿਤਾ ਸੁਧ ਮੀਤ ਨਾ ਵਾਈ ਮਨ ਉਹਾ ਨਾਮ ਤੇਰੋ ਸੰਗ ਸਹਾਈ ਜੇ ਮਹਾ ਭਿਆਨ ਦੂਤ ਜਮ ਦਲੈ।
ਇੱਥੇ ਦੂਤ ਲਫ਼ਜ਼ ਤੇ ਖਲੋਣਾ ਚਾਹੁੰਦਾ, ਕਿਉਂਕਿ ਖਾਸ ਖਾਸ ਮੋੜ ਤੇ ਜਿਹੜੀਆਂ ਕੁੰਡੀਆਂ ਨੇ ਸਮਝਣ ਵਾਲੀਆਂ, ਉਹ ਅਸੀਂ ਇਸ ਕਲਾਸ ਵਿੱਚ ਸੰਭਲਣੀਆਂ ਹੁੰਦੀਆਂ ਬਾਣੀ ਦੀਆਂ। ਕਹਿਣ ਲੱਗੇ ਜਿੱਥੇ ਭਿਆਨਕ ਦੂਤ, ਹੁਣ ਅਸੀਂ ਦੂਤ ਲਫ਼ਜ਼ ਨੂੰ ਅਕਸਰ ਜ਼ਿਆਦਾ ਕਰਕੇ ਮੌਤ ਤੋਂ ਬਾਅਦ ਆਉਣ ਵਾਲੇ ਕਿਸੇ ਮੌਤ ਦਾ ਪੈਗਾਮ ਲੈ ਕੇ ਆਉਣ ਵਾਲੇ ਫਰਿਸ਼ਤੇ ਨੂੰ ਹੀ ਚਿਤਰਨੇ ਆ। ਇੱਥੇ ਵੀ ਜੀਵਨ ਅੰਦਰ ਸਾਡੇ ਦੁਆਲੇ ਦੂਤ ਹੀ ਦੂਤ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਪੰਚ ਦੂਤ ਮੂਡ ਪਰ ਠਾਡੇ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ
ਹਰ ਜੀ ਤੇ ਅੰਦਰ ਪਾਰਿਓ ਇਨ ਦੂਤਨ ਖਲ ਬੰਦ ਕਰ ਮਾਰਿਓ ਬਣੋ ਨਿਲਾਜ ਅਜੂ ਨਹੀਂ ਹਾਰਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੀ ਦੂਤ ਈਰਖਾ ਦੁਖਤਾ ਨਿੰਦਾ ਚੁਗਲੀ ਪਾਪ ਕਰਮ ਵਿਕਾਰ ਕੀ ਨੇ ਦੂਤ ਜਿਹੜੇ ਜੀਵਨ ਨੂੰ ਦੁੱਖਾਂ ਵਿੱਚ ਪਾਉਣ ਜਿਨ੍ਹਾਂ ਤੋਂ ਜਨਮ ਲਵੇ ਦੁੱਖ ਪਰੇਸ਼ਾਨੀਆਂ ਉਹ ਸਾਰੇ ਦੂਤ ਨੇ ਬਲਕਿ ਇਸ ਲਈ ਗੁਰੂ ਨੂੰ ਆਖ ਦਿੱਤਾ ਪੰਚ ਦੂਤ ਮੂਡ ਪਰ ਠਾਡੇ ਹਮੇਸ਼ਾ ਕੋਲ ਰਹਿਣ ਵਾਲੇ ਮੂਡ ਕਹਿੰਦੇ ਨੇ ਸਿਰ ਨੂੰ ਤੇ ਜਿਹੜੀ ਚੀਜ਼ ਹਰ ਵਕਤ ਖਿਆਲ ਰੱਖਦੀ ਹੋਵੇ ਨਾ ਹਰ ਵਕਤ ਤੁਹਾਡੇ ਤੇ ਨਿਗਾਹ ਰੱਖਦੀ ਹੋਵੇ ਉਹਨੂੰ ਆਪਾਂ ਆਖਦੇ ਤਾਂ ਸਿਰ ਤੇ ਹੀ ਆ ਬੈਠਾ ਹਰ ਵਕਤ ਸਿਰ ਤੇ ਰਹਿੰਦਾ ਗੁਰੂ ਕਹਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੰਸਾਰਕ ਜਿਹੜੇ ਦੁਸ਼ਟ ਰੂਪ ਦੂਤ ਨੇ ਜਿਹੜੇ ਵਿਕਾਰਾਂ ਰੂਪ ਦੂਤ ਨੇ ਉਹ ਤੇਰਾ ਸਾਥ ਛੱਡਦੇ ਨਹੀਂ ਹਰ ਵਕਤ ਤੇਰੇ ਸਿਰ ਤੇ ਹੀ ਰਹਿੰਦੇ ਨੇ ਜੇ ਗੁਰਦੁਆਰੇ ਜਾਣਾ ਉੱਥੇ ਵੀ ਚਲੇ ਜਾਂਦੇ ਪੰਚ ਦੂਤ ਮੂਡ ਪਰ ਠਾਡੇ ਸਿਰ ਤੇ ਬੈਠੇ ਨੇ ਤੇ ਫਿਰ ਕਬਜ਼ਾ ਵੀ ਉਹਨਾਂ ਕਿੱਡਾ ਸਖਤ ਕੀਤਾ ਹੋਇਆ ਕਿੱਡਾ ਵੱਡਾ ਸ਼ਿਕੰਜਾ ਕੱਸਿਆ ਹੋਇਆ ਤੂੰ ਤਾਂ ਕਿ ਉਹਨਾਂ ਦੀ ਕਬਜ਼ੇ ਵਿੱਚੋਂ ਨਿਕਲ ਨਾ ਸਕੇ ਉਹ ਹੈ ਕੇਸ ਗਹੇ ਫੇਰਾਵਤ ਹੈ ਕੇਸਾਂ ਤੋਂ ਕਿਸੇ ਨੂੰ ਫੜ ਲੈਣਾ ਇੱਕ ਸਭ ਤੋਂ ਵੱਡਾ ਸ਼ਿਕੰਜਾ ਕੱਸਣਾ ਕੇਸਾਂ ਤੋਂ ਫੜ ਲੈਣਾ ਕਹਿੰਦੇ ਨੇ ਇੱਕ ਖਿਆਲ ਕਰਿਓ ਜਿਹੜੇ ਪੰਜ ਦੂਤ ਨੇ ਇਹਨਾਂ ਨੇ ਤੈਨੂੰ ਕੇਸਾਂ ਤੋਂ ਫੜਿਆ ਹੋਇਆ ਭਾਵ ਇਹਨਾਂ ਦੀ ਗ੍ਰਿਪ ਵਿੱਚੋਂ ਤੂੰ ਨਿਕਲ ਨਹੀਂ ਸਕਦਾ ਹਰ ਥਾਂ ਇਹਨਾਂ ਦੀ ਪਹੁੰਚ ਪਰ ਵਿਸ਼ ਨਾ ਆਵੇ ਅੰਧ ਅਗਿਆਨੀ ਤੈਨੂੰ ਦਿਸਦੇ ਨਹੀਂ ਬੈਠੇ ਕੋਲ ਨੇ ਹਰ ਵਕਤ ਤੇਰਾ ਬਲਕਿ ਇੱਥੋਂ ਤਾਂ ਗੁਰੂ ਨੇ ਆਖ ਦਿੱਤਾ ਦੇਸ਼ ਛੋੜ ਪਰਦੇਸੇ ਦਾਇਆ ਘਰ ਬਾਰ ਛੱਡ ਦਿੱਤਾ ਆਪਣੇ ਕਾਰੋਬਾਰ ਵਿਹਾਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਚਲਾ ਗਿਆ ਭੈਣ ਭਰਾ ਰਿਸ਼ਤੇਦਾਰ ਮਿੱਤਰ ਦੋਸਤ ਸੰਬੰਧੀ ਪਰਿਵਾਰ ਸਭ ਛੱਡ ਦਿੱਤਾ ਦੂਜੇ ਦੇਸ਼ਾਂ ਵਿੱਚ ਚਲਾ ਗਿਆ ਪਰ ਉੱਥੇ ਵੀ ਜਾ ਕੇ ਵੇਖਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਹੀ ਆ ਗਿਆ ਦੇਸ਼ ਛੋੜ ਪਰਦੇਸੇ ਦਾਇਆ ਪੰਚ ਚੰਡਾਲ ਨਾਲੇ ਲੈ ਆਇਆ ਹੁਣ ਚੰਡਾਲ ਲਫ਼ਜ਼ ਵਰਤਿਆ ਇੱਥੇ ਚੰਡਾਲ ਕੀ ਹੈ ਜੀਵਨ ਰੂਪ ਅੰਦਰੂਨੀ ਜੀਵਨ ਰੂਪੀ ਮੌਤ ਦਾ ਫਰਿਸ਼ਤਾ ਚੰਡਾਲ ਉਸਨੂੰ ਆਖਦੇ ਸਨ ਜਿਹੜਾ ਮਸਾਨ ਭੂਮਿਕਾ ਵਿੱਚ ਸਿਵਿਆਂ ਵਿੱਚ ਰਹਿੰਦਾ ਸੀ ਤੇ ਜਿਹੜਾ ਪੁਰਾਤਨ ਸਮੇਂ ਅੰਦਰ ਚੰਡਾਲ ਉਸਨੂੰ ਵੀ ਆਖਦੇ ਸਨ ਜਿਹੜਾ ਮੌਤ ਦੀ ਸਜ਼ਾ ਵੇਲੇ ਕਿਸੇ ਨੂੰ ਫਾਂਸੀ ਦਿੰਦਾ ਸੀ ਜਿਹਨੂੰ ਜਲਾਦ ਵੀ ਦੂਜੇ ਲਫ਼ਜ਼ਾਂ ਵਿੱਚ ਆਖਦੇ ਕਿਉਂਕਿ ਮੌਤ ਦਾ ਜੀਵਨ ਨੂੰ ਜਿਹੜਾ ਅੰਦਰੂਨੀ ਜੀਵਨ ਬੈਠਾ ਉਹਨੂੰ ਜ਼ਮੀਰ ਨੂੰ ਮਾਰ ਦੇਣਾ ਆਤਮਕ ਮੌਤ ਕਰ ਦੇਣਾ ਮਨੁੱਖ ਦਾ ਇਹ ਚੰਡਾਲ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਦੇ ਨੇ ਗੁਰੂ ਕਹਿੰਦੇ ਦੇਸ਼ ਛੋੜ ਪਰਦੇਸੇ ਦਾਇਆ ਪੰਚ ਚੰਡਾਲ ਨਾਲੇ ਲਾਇਆ ਕਹਿਣ ਲੱਗੇ ਇਸੇ ਲਈ ਮੈਂ ਇਹਨਾਂ ਨੂੰ ਦੂਤ ਆਖਣਾ ਤੇ ਇੰਨੇ ਭਿਆਨਕ ਦੂਤ ਨੇ ਜਿਹਨਾਂ ਨੇ ਬੜੀ ਸਖਤੀ ਨਾਲ ਤੇਰਾ ਸ਼ਿਕੰਜਾ ਕੱਸਿਆ ਹੋਇਆ ਤੇਰੇ ਸਿਰ ਤੇ ਬੈਠੇ ਨੇ ਇੱਕ ਪਲ ਤੇਰੇ ਨਾਲੋਂ ਵੱਖਰਾ ਨਹੀਂ ਵੱਖਰੇ ਨਹੀਂ ਹੁੰਦੇ ਤੇ ਤੈਨੂੰ ਕਦੀ ਵੀ ਰਿਹਾ ਨਹੀਂ ਕਰਦੇ ਫਰੀ ਨਹੀਂ ਕਰਦੇ ਕਿ ਭਲਾ ਤੂੰ ਕੁਝ ਸੋਚ ਸਕੇ ਪਰ ਗੁਰੂ ਕਹਿੰਦੇ ਨੇ ਐਸੇ ਸਮੇਂ ਤੇਰਾ ਸਹਾਇਕ ਕੌਣ ਹੈ ਉਹ ਵੀ ਨਾਮ ਹੈ ਗੁਣ ਹੈ ਜਦੋਂ ਤੂੰ ਗੁਣ ਚੇਤੇ ਕਰੇਗਾ ਉਦੋਂ ਹੀ ਅਵਗੁਣ ਵਿਕਣਗੇ ਕਿਉਂਕਿ ਗੁਣਾਂ ਨੇ ਆਪਣੇ ਬੈਠਣ ਲਈ ਅਵਗੁਣਾਂ ਕੋਲੋਂ ਹੀ ਥਾਂ ਲੈਣੀ ਅੰਦਰ ਤਾਂ ਇੱਕ ਚੀਜ਼ ਹੀ ਰਹਿਣੀ ਹੈ ਜਾਂ ਅਵਗੁਣ ਰਹਿਣਗੇ ਜਾਂ ਗੁਣ ਰਹਿਣਗੇ ਆ ਜਿਹੜਾ ਅਸੀਂ ਆਖੀਏ ਨਾ ਵੀ ਸੱਚ ਤੇ ਝੂਠ ਦੋਨੋਂ ਹੀ ਰਹਿ ਸਕਦੇ ਨੇ ਬਿਲਕੁਲ ਨਹੀਂ ਹਾਂ ਇਹ ਹੋ ਸਕਦਾ ਵੀ ਅਸੀਂ ਉਦੋਂ ਝੂਠ ਨੂੰ ਹੀ ਸੱਚ ਸਮਝ ਲਿਆ ਹੋਵੇ ਅਸੀਂ ਸੱਚ ਨੂੰ ਵੀ ਉਦੋਂ ਝੂਠ ਦਾ ਰੂਪ ਹੀ ਦਿੱਤਾ ਹੋਵੇ ਜਦੋਂ ਅਸੀਂ ਇਹ ਸਮਝੀਏ ਕਿ ਅਸੀਂ ਸੱਚ ਤੇ ਝੂਠ ਦੋਨੋਂ ਅੰਦਰ ਰੱਖ ਸਕਦੇ ਹਾਂ ਬਿਲਕੁਲ ਨਹੀਂ ਇੱਕ ਚੀਜ਼ ਜਾਣੀ ਤਾਂ ਦੂਜੀ ਆਉਣੀ। ਗੁਰੂ ਨੇ ਬਾਣੀ ਵਿੱਚ ਆਖਿਆ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਠਾਏ, ਦੋਵੇਂ ਇੱਕ ਥਾਂ ਤੇ ਨਹੀਂ ਟਿਕ ਸਕਦੇ। ਇਸ ਲਈ ਕਹਿਣ ਲੱਗੇ ਜਦੋਂ ਤੂੰ ਗੁਣਾਂ ਨੂੰ ਚੇਤੇ ਕਰੇਗਾ, ਨਾਮ ਹੈ ਗੁਣ, ਜਦੋਂ ਗੁਣਾਂ ਨੂੰ ਚੇਤੇ ਕਰੇਗਾ ਆਪ ਗੁਣ ਜਾਣਗੇ। ਅਜੇ ਤੱਕ ਤੂੰ ਗੁਣਾਂ ਨੂੰ ਚੇਤੇ ਨਹੀਂ ਕਰਦਾ, ਉਹਨਾਂ ਨੂੰ ਥਾਂ ਬਣਾਈ ਬੈਠਾ। ਤੇ ਗੁਰੂ ਨੇ ਆਖਿਆ ਕਹਿੰਦੇ ਨੇ
ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ।
ਕੇਵਲ ਗੁਣ ਹੀ ਤੈਨੂੰ ਉਹਨਾਂ ਕੋਲੋਂ ਬਚਾ ਸਕਦੇ ਨੇ। ਤੇ ਜੀਵਨ ਦੇ ਉਸ ਹਿੱਸੇ ਵਿੱਚ ਜਿੱਥੇ ਅਵਗਣਾਂ ਨੇ ਕਬਜ਼ਾ, ਦੂਤਾਂ ਨੇ ਕਬਜ਼ਾ ਕੀਤਾ ਹੋਵੇ, ਤੇਰੇ ਲਈ ਦੁੱਖ ਪਰੇਸ਼ਾਨੀਆਂ ਪੈਦਾ ਕਰ ਰਹੇ ਹੋਣ, ਗੁਰੂ ਕਹਿੰਦੇ ਨੇ ਉੱਥੋਂ ਬਚਾਓ ਲਈ ਇੱਕੋ ਤਰੀਕਾ ਹੈ, ਪ੍ਰਭੂ ਦੇ ਬਖਸ਼ੇ ਹੋਏ ਗੁਣ ਧਾਰਨ ਕਰ ਲੈ, ਉਹਨੂੰ ਸਿਮਰ ਲੈ, ਉਹਨੂੰ ਚੇਤੇ ਕਰ ਲੈ, ਕਿਉਂਕਿ ਉਹ ਗੁਣ ਰੂਪ ਹੈ।
ਜੇ ਮੁਸ਼ਕਲ ਹੋਵੇ ਅਤ ਭਾਰੀ, ਜਾਂ ਕੋ ਮੁਸ਼ਕਲ ਅਤ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਬੇਪੱਜ ਖਵੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾ, ਚਿੱਤ ਆਵੇ ਉਸ ਪਾਰ ਬ੍ਰਹਮ।
ਕਿਉਂਕਿ ਅਵਗੁਣਾਂ ਨੇ ਮੁਸ਼ਕਲਾਂ ਪੈਦਾ ਕਰਨੀਆਂ ਨੇ, ਅੱਜ ਨਹੀਂ ਕੱਲ ਕਰਨੀ, ਇਹ ਕਈ ਵਾਰੀ ਦੇਰ ਹੋ ਜਾਂਦੀ। ਆਪਾਂ ਕਹਾਵਤਾਂ ਨਹੀਂ ਬਣਾਈ, ਜਿੰਨੀਆਂ ਸੰਸਾਰ ਦੇ ਅੰਦਰ ਅਖਾਣ ਬਣੇ ਨੇ, ਕਹਾਵਤਾਂ ਬਣੀਆਂ ਨੇ, ਉਹ ਕਿਸੇ ਲੌਜਿਕਤਾ ਤੇ ਖਰੂਤੀਆਂ ਨੇ। ਆਮ ਕਹਿ ਦਿੰਦੇ ਹਾਂ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ, ਕਿੰਨੇ ਦਿਨ ਬਚੇਗਾ? ਤੇ ਜਿਸ ਦਿਨ ਨਾ ਬਚ ਸਕਿਆ, ਉਸ ਦਿਨ ਸਾਰੇ ਜੀਵਨ ਦੀਆਂ ਜਿੰਨੀਆਂ ਚੋਰੀਆਂ ਕੀਤੀਆਂ ਹੁੰਦੀਆਂ ਨੇ ਸਾਰੀਆਂ ਬੋਲਣੀਆਂ ਪੈ ਜਾਂਦੀਆਂ ਨੇ। ਉਦੋਂ ਇੱਕ ਕੇਸ ਵਿੱਚ ਨਹੀਂ, ਪਿਛਲੇ ਕੇਸ ਵੀ ਸਾਰੇ ਨਿਕਲ ਆਉਂਦੇ ਨੇ, ਮੁਸ਼ਕਲਾਂ ਹੀ ਮੁਸ਼ਕਲਾਂ ਬਣ ਜਾਂਦੀਆਂ। ਗੁਰੂ ਕਹਿੰਦੇ ਨੇ ਅਵਗੁਣਾਂ ਵਿੱਚੋਂ ਮੁਸ਼ਕਲਾਂ ਪੈਦਾ ਹੋਣੀਆਂ ਨੇ। ਪਿਛਲੇ ਦਿਹਾੜੇ ਵਿੱਚ ਇੱਕ ਤੋਕ ਆਈ ਸੀ ਕਿ ਨਾਨਕ ਅਵਗੁਣ ਜੇਤੜੇ ਤੇਤੇ ਗਲੀ ਜ਼ੰਜੀਰ, ਜਿੰਨੇ ਗਲ ਵਿੱਚ ਜ਼ੰਜੀਰ ਪੈਂਦੇ ਨੇ ਸਾਰੇ ਅਵਗੁਣਾਂ ਦੇ ਪੈਦਾ ਕੀਤੇ ਹੋਏ ਪੈਂਦੇ ਨੇ। ਤੇ ਜੇ ਗੁਣ ਹੋਣ ਤਾਂ ਕੱਟੀਆਂ, ਜੇ ਗੁਣ ਹੋਣ ਤਾਂ ਅਵਗੁਣਾਂ ਦੀਆਂ ਜ਼ੰਜੀਰਾਂ ਕੱਟੀਆਂ ਜਾਣ। ਤੇ ਕਹਿਣ ਲੱਗੇ ਸੇ ਭਾਈ ਸੇ ਵੀਰ, ਅਸਲ ਮੇਰੇ ਭਰਾ ਵੀਰ ਮੇਰੇ ਹਮਦਰਦ ਤਾਂ ਗੁਣੀ ਹੋਏ ਜਿਨ੍ਹਾਂ ਨੇ ਮੇਰੀਆਂ ਜ਼ੰਜੀਰਾਂ ਕੱਟ ਦਿੱਤੀਆਂ, ਉਹ ਕਿਵੇਂ ਮਿੱਤਰ ਹੋਏ ਜਿਨ੍ਹਾਂ ਨੇ ਜ਼ੰਜੀਰਾਂ ਪਾ ਦਿੱਤੀਆਂ। ਹੁਣ ਅਸੀਂ ਸੋਚਣਾ, ਅਸੀਂ ਅਵਗੁਣਾਂ ਨਾਲ ਪਿਆਰ ਕਰ ਰਹੇ ਹਾਂ, ਉਹਨਾਂ ਨੂੰ ਭਰਾ ਭਾਈ ਮਿੱਤਰ ਸਮਝ ਬੈਠੇ। ਤੇ ਗੁਰੂ ਕਹਿੰਦੇ ਨੇ ਭਾਈ ਵੀਰ ਤੇ ਉਹ ਜਿਨ੍ਹਾਂ ਨੇ ਅਵਗੁਣ ਕੱਟ ਦਿੱਤੇ, ਜਿਨ੍ਹਾਂ ਨੇ ਜ਼ੰਜੀਰਾਂ ਕੱਟ ਦਿੱਤੀਆਂ, ਜਿਨ੍ਹਾਂ ਨੇ ਜ਼ੰਜੀਰਾਂ ਪਵਾ ਦਿੱਤੀਆਂ, ਭਲਾ ਉਹ ਭਾਈ ਵੀਰ ਕਿਵੇਂ ਹੋਏ? ਜੇ ਗੁਣ ਹੋਣ ਤਾਂ ਕੱਟੀਆਂ ਨੇ। ਸੇ ਭਾਈ ਸੇ ਵੀਰ, ਗੁਰੂ ਕਹਿਣ ਲੱਗੇ ਜਿਹੜਾ ਮੁਸ਼ਕਲਾਂ ਪੈਦਾ ਕਰਦਾ ਹੈ ਉਹ ਹੈ ਅਵਗੁਣ, ਤੇ ਜਿਹੜਾ ਮੁਸ਼ਕਲਾਂ ਕੱਟਦਾ ਹੈ ਉਹ ਹੈ ਗੁਣ, ਤੇ ਗੁਣ ਨਾਮ ਹੈ। ਕਹਿਣ ਲੱਗੇ
ਜੇ ਮੁਸ਼ਕਲ ਹੋਵੇ ਅਤ ਭਾਰੀ, ਜੇ ਮੁਸ਼ਕਲ ਹੋਵੇ ਅਤ ਭਾਰੀ, ਤੈ ਹਰ ਕੋ ਨਾਮ ਖਿਨ ਬਾਹੇ ਉਧਾਰੀ।
ਹੁਣ ਤੱਕਿਓ, ਹਰ ਗੱਲ ਦੇ ਪਿੱਛੇ ਕੋਈ ਫਿਲਾਸਫੀ ਖੜੀ, ਖਿਨ ਵਿੱਚ ਭਲਾ ਕਿਵੇਂ ਦੂਰ ਹੋ ਜਾਂਦੀ? ਲੋਕ ਤੇ ਇਹ ਗੱਲ ਆਖਦੇ ਨੇ ਕਿ ਦੁੱਖ ਆਉਂਦਾ ਇੱਕਦਮ ਹੈ, ਬੜੀ ਤੇਜ਼ੀ ਨਾਲ ਆਉਂਦਾ, ਅਗਲੇ ਪਲ ਪਤਾ ਨਹੀਂ ਕੀ ਹੋ ਜਾਣਾ, ਪਰ ਦੁੱਖ ਜਾਂਦਾ ਬੜਾ ਸਲੋ ਹੈ, ਜਾਂਦਾ ਬੜਾ ਸਲੋ ਹੈ। ਦੁੱਖ ਆਉਣ ਲਈ ਕੋਈ ਉਪਰਾਲਾ ਨਹੀਂ ਕਰਨਾ ਪੈਂਦਾ, ਆਪੇ ਹੀ ਆ ਜਾਂਦਾ। ਕਦੇ ਕਿਸੇ ਨੇ ਉਪਰਾਲਾ ਕੀਤਾ ਕਿ ਮੈਂ ਦੁਖੀ ਹੋਵਾਂ? ਕਦੇ ਕਿਸੇ ਨੇ ਸੋਚ ਕੇ ਪਲਾਨ ਕੀਤਾ ਕਿ ਮੈਂ ਦੁਖੀ ਹੋਵਾਂ? ਕਦੇ ਕਿਸੇ ਨੇ ਦੁੱਖ ਨੂੰ ਆਵਾਜ਼ ਦਿੱਤੀ? ਹਾਂ, ਅਣਜਾਣੇ ਆਵਾਜ਼ਾਂ ਦੇਈ ਜਾਂ ਵੱਖਰੀ ਗੱਲ ਹੈ, ਜਾਣ ਕੇ ਕਦੇ ਕਿਸੇ ਨੇ ਆਵਾਜ਼ ਦਿੱਤੀ? ਪਰ ਦੁੱਖ ਆ ਜਾਂਦਾ। ਨਾਨਕ ਦੁਖੀਆ ਸਭ ਸੰਸਾਰ ਦੁਖੀ ਕਿਸੇ ਨਾ ਕਿਸੇ ਢੰਗ ਨਾਲ, ਹਰ ਕੋਈ ਹਰ ਕਿਸੇ ਕੋਲ ਦੁੱਖ ਆਉਂਦਾ ਤੇ ਆਪੇ ਆਉਂਦਾ। ਪਰ ਦੁੱਖ ਨੂੰ ਕੱਢਣ ਲਈ, ਸੁੱਖ ਲਿਆਉਣ ਲਈ, ਉਸ ਦੁੱਖ ਨੂੰ ਮਿਟਾਉਣ ਲਈ ਤਾਂ ਬੜੇ ਉਪਰਾਲੇ ਕਰਨੇ ਪੈਂਦੇ ਨੇ। ਮਨੁੱਖ ਡਾਕਟਰਾਂ ਕੋਲ ਜਾਂਦਾ, ਨਜ਼ੂਮੀਆਂ ਕੋਲ ਜਾਂਦਾ, ਬੜੀਆਂ ਪਾਠ ਪੂਜਾ ਬੜਾ ਕੁਝ ਕਰਦਾ, ਕਿਉਂਕਿ ਮੈਂ ਚਾਹੁੰਦਾ ਦੁੱਖ ਚਲਾ ਜਾਏ। ਦੁੱਖ ਨੂੰ ਤੋੜਨ ਲਈ, ਘਰੋਂ ਕੱਢਣ ਲਈ ਬੜੀ ਦੇਰ ਲੱਗਦੀ ਹੈ, ਬੜੇ ਸਾਧਨ ਬੜੇ ਉਪਰਾਲੇ ਕਰਨੇ ਪੈਂਦੇ ਨੇ, ਤੇ ਦੁੱਖ ਨੂੰ ਆਉਣ ਲੱਗਿਆ ਸੱਦਾ ਵੀ ਨਹੀਂ ਦੇਣਾ ਪੈਂਦਾ, ਉਹ ਆਪੇ ਹੀ ਆ ਜਾਂਦਾ ਤੇ ਬੜੀ ਕਾਹਲੀ ਨਾਲ ਆਉਂਦਾ। ਪਰ ਗੁਰੂ ਨੇ ਇਸ ਦੇ ਉਲਟ ਗੁਰਮਤ ਦੀ ਗੱਲ ਨੂੰ ਇੱਕ ਦ੍ਰਿੜਤਾ ਨਾਲ ਹਿਰਦੇ ਚ ਬਿਠਾਇਆ। ਕਹਿਣ ਲੱਗੇ ਭਲਿਆ ਇੱਕ ਖਿਆਲ ਕਰੀ, ਜੇ ਅਤੀ ਭਾਰੀ ਬੜੀ ਵੱਡੀ ਮੁਸ਼ਕਲ ਆ ਬਣੇ, ਬੜਾ ਵੱਡਾ ਦੁੱਖ ਆ ਬਣੇ। ਜੇ ਕਹਿਣ ਲੱਗੇ ਇੱਕ ਖਿਣ ਨਹੀਂ ਲੱਗਦਾ ਉਹਨੂੰ ਭਜਾਉਣ ਲਈ, ਜੇ ਮੁਸ਼ਕਲ ਹੋਵੇ ਅਤ ਭਾਰੀ ਤੇ ਹਰ ਕੋ ਨਾਮ ਖਿਣ ਮਾਹੇ ਉਧਾਰੀ। ਹੁਣ ਇੱਥੇ ਰੁਕਣਾ, ਉਹ ਗੱਲ ਖਿਣ ਵਾਲੀ ਕਿਵੇਂ, ਇੰਨੀ ਜਲਦੀ ਵਾਲੀ ਕਿਵੇਂ ਹੋ ਜਾਂਦੀ, ਉਹ ਕੀ ਮੈਂ ਪਿਛਲੇ ਦਿਹਾੜਿਆਂ ਵਿੱਚ ਗੱਲ ਕੀਤੀ ਸੀ। ਇੱਕ ਖਿਆਲ ਕਰਿਓ, ਦੁੱਖ ਕਿਸੇ ਚੀਜ਼ ਦਾ ਨਾਂ ਨਹੀਂ, ਦੁੱਖ ਕਿਸੇ ਕਿਰਿਆ ਦਾ ਨਾਂ ਨਹੀਂ, ਦੁੱਖ ਹੈ ਮਨ ਦੀ ਉਸ ਅਵਸਥਾ ਦਾ ਨਾਂ ਜਿੱਥੇ ਸਹਿਣ ਸ਼ਕਤੀ ਖਤਮ ਹੋ ਜਾਏ। ਜਿੱਥੇ ਸਹਿਣ ਸ਼ਕਤੀ ਖਤਮ ਹੋ ਜਾਏ ਨਾ, ਉੱਥੋਂ ਦੁੱਖ ਸ਼ੁਰੂ ਹੁੰਦਾ। ਹਰ ਕਿਸੇ ਲਈ ਦੁੱਖ ਦਾ ਅੰਦਾਜ਼ਾ ਇੱਕੋ ਜਿਹਾ ਨਹੀਂ, ਸਹਿਣ ਸ਼ਕਤੀ ਜਿੱਥੇ ਖਤਮ ਹੋ ਜਾਏ। ਤੇ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਪਹਿਲੀ ਵਾਰ ਠੰਡੇ ਪਾਣੀ ਦੀ ਦਾ ਇੱਕ ਕੱਪ ਪਿੰਡੇ ਤੇ ਪਾਓ, ਸਰਦੀਆਂ ਦੇ ਦਿਹਾੜਿਆਂ ਵਿੱਚ ਤਰ੍ਹਾਂ ਨਿਕਲਦਾ ਤਰ੍ਹਾਂ ਨਿਕਲਦਾ। ਦੂਜੀ ਵਾਰ ਪਾਓ ਕੱਚ ਠੰਡਾ ਲੱਗਦਾ, ਤੀਜੀ ਵਾਰ ਪਾਓ ਠੰਡਾ ਲੱਗਦਾ ਹੀ ਕੋਈ ਨਹੀਂ। ਕਿਉਂ? ਉਹ ਪਾਣੀ ਠੰਡਾ ਨਹੀਂ ਰਿਹਾ ਜਾਂ ਸਰਦੀ ਘੱਟ ਗਈ? ਬਿਲਕੁਲ ਨਹੀਂ। ਉਹ ਜਿਹੜਾ ਪਹਿਲਾ ਇੱਕ ਕੱਪ ਉੱਪਰ ਪਿਆ ਨਾ, ਉਹਨੇ ਅੰਦਰ ਇੱਕ ਸਹਿਣ ਸ਼ਕਤੀ ਜਿਹੜੀ ਹੈ ਉਹਨੂੰ ਪ੍ਰਚੰਡ ਕਰ ਦਿੱਤਾ, ਤਿਆਰ ਕਰ ਦਿੱਤਾ, ਮਨੁੱਖ ਨੂੰ ਪ੍ਰਪੇਅਰ ਕਰ ਦਿੱਤਾ ਕਿ ਹੁਣ ਅਗਲਾ ਕੱਪ ਆਇਆ ਹੀ, ਤੂੰ ਇਹਨੂੰ ਸਹਿਣਾ ਤੇ ਤੈਨੂੰ ਸਹਿਣਾ ਪੈਣਾ, ਤੂੰ ਸ਼ਕਤੀਵਾਨ ਬਣ, ਬਲਵਾਨ ਹੋ, ਨਿਰਬਲ ਨਾ ਹੋ, ਕਮਜ਼ੋਰ ਨਾ ਹੋ। ਹੁਣ ਉਹ ਅੰਦਰਲਾ ਸਾਹਸ ਜਿਹੜਾ ਸੀ ਨਾ, ਸਹਿਣ ਸ਼ਕਤੀ ਜਿਹੜੀ ਸੀ ਉਹ ਇੰਨੀ ਬਲਵਾਨ ਤੇ ਦ੍ਰਿੜ ਹੋ ਗਈ, ਪਾਣੀ ਠੰਡਾ ਨਹੀਂ ਰਿਹਾ। ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਲਵਾਰ ਨੇ ਸੀਸ ਵੱਖ ਨਹੀਂ ਕੀਤਾ, ਤਲਵਾਰ ਦਾ ਕੰਮ ਸੀ ਉਹਨੇ ਕਰਨਾ ਹੀ ਸੀ, ਤਲਵਾਰ ਨੇ ਆਪਣਾ ਕੰਮ ਤਾਂ ਨਹੀਂ ਛੱਡਣਾ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ, ਕੱਟਿਆ ਗਿਆ ਨਾ, ਇਹ ਥੋੜਾ ਨਹੀਂ ਕੱਟਿਆ ਗਿਆ, ਟੋਕੇ ਨੇ ਆਪਣਾ ਕੰਮ ਕਰਨਾ ਸੀ। ਪਰ ਭਾਈ ਮਨੀ ਸਿੰਘ ਵਿੱਚ ਗੁਰੂ ਨੇ ਇੱਕ ਸਹਿਣ ਸ਼ਕਤੀ ਦੇ ਦਿੱਤੀ, ਉਹ ਇਸ ਆਧਾਰ ਤੇ ਦਿੱਤੀ ਕਿ ਦੇਹ ਅਨਿੱਤ ਨਾ ਨਿੱਤ ਰਹੇ। ਇਹ ਦੇਹ ਕਿਹੜੀ ਹੈ, ਇਹਦੇ ਵਿੱਚ ਮੈਂ ਰਹਿਣਾ, ਕੋਈ ਮੈਂ ਦੇਹ ਥੋੜਾ, ਮੈਂ ਇਹਦੇ ਵਿੱਚ ਰਹਿਣਾ, ਮੈਂ ਦੇਹ ਥੋੜਾ। ਆ ਤੁਸੀਂ ਕਈ ਵਾਰ ਦੇਖਦੇ ਹੋ ਹਰ ਦੁਨੀਆ ਦਾ ਮਨੁੱਖ ਨਹੀਂ ਚਾਹੁੰਦਾ ਮੇਰਾ ਮਕਾਨ ਢਹਿ ਜਾਏ, ਬਿਲਕੁਲ ਨਹੀਂ ਚਾਹੁੰਦਾ। ਪਰ ਜੇ ਭਲਾ ਜ਼ਲਜ਼ਲਾ ਆ ਜਾਏ, ਤੂਫਾਨ ਆ ਜਾਏ, ਭੂਚਾਲ ਆ ਜਾਏ, ਤੂੰ ਉਦੋਂ ਭੱਜ ਕੇ ਬਾਹਰ ਨਿਕਲ ਕੇ ਕਹਿੰਦਾ ਸ਼ੁਕਰ ਕੀਤਾ ਮੈਂ ਤੇ ਬਚ ਗਿਆ ਨਾ, ਪਰਿਵਾਰ ਦੇ ਬਚ ਗਏ ਨਾ। ਹੈ ਮਕਾਨ ਦੇ ਢਹਿ ਜਾਣ ਤਾਂ ਉਹਨੂੰ ਦੁੱਖ ਨਹੀਂ, ਪਰਿਵਾਰ ਦੇ ਬਚ ਜਾਣ ਦਾ ਸੁੱਖ ਹੈ, ਕਿਉਂਕਿ ਉਹਦੇ ਖਿਆਲ ਅੰਦਰ ਇੱਕ ਗੱਲ ਆ ਗਈ ਹੈ ਵੀ ਮਕਾਨ ਢੱਠੇ ਨੇ, ਭੂਚਾਲ ਆਇਆ, ਮਕਾਨ ਢਹਿਣਾ ਸੀ, ਅਸੀਂ ਬਚ ਗਏ। ਬਦਲ ਗਈ, ਖਿਆਲ ਬਦਲ ਗਿਆ। ਗੁਰੂ ਕਹਿੰਦੇ ਜਿੰਨੀ ਦੇਰ ਤੂੰ ਦੇਹ ਨਾਲ ਪਿਆਰ ਕਰਨਾ, ਉਨੀ ਦੇਰ ਦੇਹ ਦਾ ਹਰ ਦੁੱਖ ਜਿਹੜਾ ਉਹਨੂੰ ਤੂੰ ਆਪਣਾ ਦੁੱਖ ਸਮਝ ਕੇ ਦੁਖੀ ਹੋਈ ਜਾਣਾ, ਦੁਖੀ ਹੋਈ ਜਾਣਾ। ਜਿਸ ਦਿਨ ਤੂੰ ਆਖੇ ਦੇਹ ਨੇ ਤਾਂ ਜਾਣਾ ਹੀ ਜਾਣਾ, ਅੱਜ ਵੀ ਜਾਣਾ, ਕੱਲ੍ਹ ਹੀ ਜਾਣਾ, ਉਦੋਂ ਭਾਈ ਮਨੀ ਸਿੰਘ ਬਣ ਜਾਏਗਾ ਵੀ ਮੇਰੇ ਟੁਕੜੇ ਹੋ ਰਹੇ ਨੇ ਤਾਂ ਦੇਹ ਦੇ ਹੋ ਰਹੇ ਨੇ, ਮੇਰੇ ਸਿੱਖ ਦੇ ਥੋੜਾ ਹੋ ਰਹੇ ਨੇ। ਜੇ ਤੱਤੀਆਂ ਲੋਹਾਂ ਤੇ ਬੈਠੀ ਹੈ, ਦੇਹ ਬੈਠੀ ਹੈ, ਗੁਰੂ ਥੋੜਾ ਬੈਠਾ ਹੈ। ਆ ਇੱਕ ਅੰਦਰ ਦਾ ਸਾਹਸ ਹੈ ਜਿਹੜਾ ਗੁਣ ਪੈਦਾ ਕਰਦਾ, ਮੇਰਾ ਗੁਰੂ ਗੁਣ ਪੈਦਾ ਕਰਦਾ ਸਿਮਰਨ ਨਾਮ, ਉਹਦਾ ਨਤੀਜਾ ਨਿਕਲਦਾ। ਜਿਸ ਦਿਨ ਇਹ ਸਾਹਸ ਪੈਦਾ ਹੋ ਜਾਂਦਾ ਉਸ ਦਿਨ ਹਰ ਮੁਸ਼ਕਲ ਜਿਹੜੀ ਹੈ ਉਹ ਆਸਾਨ ਹੋ ਜਾਂਦੀ, ਮੁਸ਼ਕਲ ਮੁਸ਼ਕਲ ਨਹੀਂ ਰਹਿੰਦੀ ਤੇ ਇੱਕ ਪਲ ਵਿੱਚ ਆਸਾਨ ਹੋ ਜਾਂਦੀ, ਨਹੀਂ ਤੇ ਦੁਨੀਆਂ ਅੰਦਰ ਦੁੱਖ ਨੂੰ ਭਜਾਉਂਦਿਆਂ ਭਜਾਉਂਦਿਆਂ ਵਰੇ ਲੱਗ ਜਾਂਦੇ ਨੇ, ਆਉਂਦਿਆਂ ਪਲ ਲੱਗਦਾ। ਤੇ ਗੁਰੂ ਨੇ ਫੈਸਲਾ ਦੇ ਦਿੱਤਾ, ਕਹਿਣ ਲੱਗੇ
ਜੈ ਮੁਸ਼ਕਲ ਹੋਵੇ ਅਤ ਭਾਰੀ, ਜੈ ਮੁਸ਼ਕਲ ਹੋਵੇ ਅਤ ਭਾਰੀ, ਤੈ ਹਰ ਕੋ ਨਾਮ ਖਿਨ ਮਾਏ ਉਧਾਰੀ, ਤੈ ਹਰ ਕੋ ਨਾਮ ਖਿਨ ਮਾਏ ਉਧਾਰੀ।
ਬਸ ਇਉਂ ਗਿਆਨ ਮਨੁੱਖ ਦੀ ਅਵਸਥਾ ਨੂੰ ਇੰਨਾ ਸਾਹਸ ਵਾਲਾ ਦ੍ਰਿੜਤਾ ਵਾਲਾ ਕਰ ਦਿੰਦਾ ਕਿ ਉਹਨੂੰ ਕੋਈ ਜੀਵਨ ਦੀ ਆਈ ਹੋਈ ਔਕੜ ਮੁਸ਼ਕਲ ਨਹੀਂ ਦਿਸਦੀ ਕਿ ਮੈਂ ਇਹਦੇ ਵਿੱਚੋਂ ਨਹੀਂ ਲੰਘ ਸਕਦਾ, ਆਸਾਨੀ ਨਾਲ ਲੱਗ ਜਾਂਦਾ। ਗੁਰੂ ਨੇ ਇਸੇ ਲਈ ਆਖ ਦਿੱਤਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਆਹ ਲਫ਼ਜ਼ ਦੁੱਖ ਮੈਂ ਹੈ ਵੀ ਦੁੱਖ ਦੇ ਵਿੱਚ, ਇਹ ਨਹੀਂ ਕਿ ਦੁੱਖ ਤੋਂ ਬਾਹਰ ਨਿਕਲ ਗਏ, ਦੁੱਖ ਦੇ ਵਿੱਚ ਵੀ ਦੁੱਖ ਨਾ ਮੰਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾਂ ਕੇ ਕੰਚਨ ਵਾਟੀ ਮਾਨੇ। ਇੱਕ ਦ੍ਰਿੜਤਾ ਹੈ। ਤੇ ਗੁਰੂ ਨੇ ਅਗਲੀ ਲਾਈਨ ਵਿੱਚ ਆਖਿਆ, ਕਹਿਣ ਲੱਗੇ ਇੱਕ ਹੋਰ ਖਿਆਲ ਕਰੀ, ਤੂੰ ਬਿਨਾਂ ਨਾਮ ਤੋਂ ਜਿੰਨੇ ਮਰਜ਼ੀ ਪੁੰਨ ਹਵਨ ਯੱਗ ਕਰਮ ਧਰਮ ਪੂਜਾ ਕਰ ਲੈ, ਜੇ ਤੂੰ ਗੁਣ ਨਹੀਂ ਧਾਰਨ ਕੀਤੇ, ਜੇ ਤੂੰ ਨਾਮ ਰੂਪੀ ਗੁਣਾਂ ਨਾਲ ਨਹੀਂ ਜੁੜਿਆ ਤਾਂ ਉਹਨਾਂ ਚੀਜ਼ਾਂ ਨਾਲ ਤੇਰਾ ਉਧਾਰ ਨਹੀਂ ਹੋਣਾ। ਜੇ ਤੂੰ ਹਵਨ ਕਰਾਈ ਜਾਏ, ਜੇ ਤੂੰ ਯੱਗ ਕਰਾਈ ਜਾਏ, ਜੇ ਤੂੰ ਅਖੰਡ ਪਾਠ ਕਰਾਈ ਜਾਏ, ਪਰ ਆਪਣੇ ਜੀਵਨ ਦੇ ਕਰਮਾਂ ਨੂੰ ਨਾ ਸੁਧਾਰੇ। ਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ
ਅਨਕ ਪੁਨੈ ਚਰਨ ਕਰਤ ਨਹੀਂ ਤਾਰੇ। ਅਸਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸ਼ਨਾਨੇ ਤਉ ਨਾ ਪੁਜੇ ਹਰ ਕੀਰਤ ਨਾਮਾ।
ਕਹਿਣ ਲੱਗੀ ਅਸਮੇਧ ਜਗ ਕਰਾ ਲੈ, ਕੋਈ ਪੁਰਖ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰ ਦੇਵੇ। ਕੁੰਭ ਦੇ ਵਕਤ ਜਾ ਕੇ ਪ੍ਰਯਾਗਰਾਜ ਤੇ ਤ੍ਰਿਵੈਣੀ ਤੇ ਜਾ ਕੇ ਇਸ਼ਨਾਨ ਕਰ ਲੈ। ਅਸਮੇਤ ਜਗਨੇ ਤੁਲਾ ਪੁਰਖ ਦਾਨ ਨੇ ਪ੍ਰਾਗ ਇਸ਼ਨਾਨ ਨੇ। ਕਹਿਣ ਲੱਗੇ ਤਉ ਨਾ ਪੁੱਜੇ ਹਰ ਕੀਰਤ ਨਾਮਾ, ਜਿਹੜੀ ਪ੍ਰਭੂ ਦੇ ਨਾਮ ਦੀ ਸਿਫਤ ਹੈ ਨਾ ਕੀਰਤ ਹੈ, ਉਹਦੇ ਬਰਾਬਰ ਇਹ ਸਾਰੀਆਂ ਚੀਜ਼ਾਂ ਨਹੀਂ ਪੁੱਜਦੀਆਂ, ਕਿਉਂਕਿ ਉਹਦੇ ਵਿੱਚ ਗੁਣ ਹੈ, ਉਹਦੇ ਵਿੱਚ ਜੀਵਨ ਦਾ ਸੁਧਾਰ ਹੈ, ਉਹਦੇ ਵਿੱਚ ਜੀਵਨ ਦਾ ਕੋਈ ਲਕਸ਼ ਹੈ, ਜੀਵਨ ਦਾ ਕੋਈ ਸਿਧਾਂਤ ਹੈ, ਕਿਉਂਕਿ ਹਰ ਗੁਣ ਇੱਕ ਜੀਵਨ ਨੂੰ ਸਿਧਾਂਤ ਇੱਕ ਸੇਧ ਦੇ ਰਿਹਾ ਹੈ। ਤੇ ਗੁਰੂ ਨੇ ਇਹੋ ਫੈਸਲਾ ਦਿੱਤਾ, ਕਹਿਣ ਲੱਗੇ
ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ।
ਜੀ ਫਿਰ ਕਿਵੇਂ ਕਰਾਂ, ਜੇ ਮਾਤਾ ਪਿਤਾ ਵੀ ਨਾਮ ਹੈ, ਭੈਣ ਭਰਾ ਵੀ ਨਾਮ ਹੈ, ਤੇ ਹਰ ਵੇਲੇ ਪਹੁੰਚ ਪੈਦਾ ਕਰਨ ਵਾਲਾ ਹਰ ਦੁੱਖ ਵੇਲੇ ਸਾਥੀ ਸਹਾਇਕ ਨਾਮ ਹੈ, ਤੇ ਜੇ ਅਸ ਬਾਕੀ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਠ ਵੀ ਨਾਮ ਹੈ, ਤਾਂ ਫਿਰ ਆਖਰ ਨਾਮ ਨਾਲ ਕਿਵੇਂ ਜੁੜਿਆ ਜਾਏ। ਕਹਿਣ ਲੱਗੇ ਉਹ ਵੀ ਆਪੇ ਨਾ ਜੁੜੀ। ਲਓ ਆਹ ਇੱਕ ਲਫ਼ਜ਼ ਸਨ, ਆਖਰੀ ਜਿਹੜਾ ਫੈਸਲਾ ਇਸ ਸ਼ਬਦ ਵਿੱਚ ਦਿੱਤਾ ਗੁਰੂ ਅਰਜਨ ਪਾਤਸ਼ਾਹ ਜੀ ਨੇ। ਕਹਿਣ ਲੱਗੇ ਉਹ ਵੀ ਆਪੇ ਨਾ ਜੁੜੀ, ਕਿਉਂਕਿ ਚੰਗੇ ਕਰਮ ਜਿਹੜੇ ਨੇ ਉਹ ਵੀ ਆਪੇ ਨਹੀਂ ਕੀਤੇ ਜਾਂਦੇ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਖਿਆਲ ਕਰੀ ਜਨਮੇਜੇ ਗੁਰ ਸ਼ਬਦ ਨਾ ਜਾਣਿਆ। ਜਨਮੇਜਾ ਦਾਨੀ ਸੀ ਸੌਖੀ ਦੇ ਮੁਤਾਬਕ, ਪਰ ਗੁਰੂ ਦੀ ਗੱਲ ਨਾ ਮੰਨੀ। ਜਨਮੇਜੇ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁੱਖ ਪਾਵੇ ਭਰਮ ਭੁਲਾਣਿਆ। ਹਰੀ ਚੰਦ ਦਾਨ ਕਰੇ ਜਸ ਲੈਵੇ ਬਿਨ ਗੁਰ, ਅੰਤ ਨਾ ਪਾਇਆ ਵੇ ਵੈ। ਇਸ ਲਈ ਇੱਕ ਖਿਆਲ ਕਰੀ,
ਜੇ ਨਾਮ ਰੂਪੀ ਚੰਗੇ ਗੁਣਾਂ ਨਾਲ ਵੀ ਜੁੜੇ ਨਾ, ਉਦੋਂ ਵੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਨਾਲ ਨਾਲ ਲੈਂਦਾ ਜਾਏ। ਕਿਤੇ ਐਸਾ ਨਾ ਹੋਵੇ ਨਿਰਾ ਵਾਹਿਗੁਰੂ ਵਾਹਿਗੁਰੂ ਨਿਰਾ ਰਾਮ ਰਾਮ ਆਖ ਕੇ ਨਾਲ ਨਾਲ ਹਉਮੈ ਪੈਦਾ ਕਰੀ ਜਾਏ। ਕਹਿਣ ਲੱਗੇ ਇਸ ਲਈ
ਗੁਰਮੁਖ ਨਾਮ ਜਪੋ ਮਨ ਮੇਰੇ।
ਗੁਰਮੁਖ ਬਣ ਕੇ ਗੁਰੂ ਦੇ ਸਨਮੁਖ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗੁਰੂ ਹੈ ਬਾਣੀ ਦੀ ਅਗਵਾਈ ਵਿੱਚ, ਫਿਰ ਵੇਖ ਸਾਰੀਆਂ ਮੁਸ਼ਕਲਾਂ ਕਿਵੇਂ ਦੂਰ ਹੁੰਦੀਆਂ ਨੇ, ਹਰ ਥਾਵੇਂ ਮੇਰਾ ਰੱਬ ਕਿਵੇਂ ਸਹਾਇਕ ਹੁੰਦਾ। ਕਹਿਣ ਲੱਗੇ
ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ, ਨਾਨਕ ਪਾਵੋ ਸੁਖ ਘਨੇਰੇ, ਸੁਖ ਘਨੇਰੇ, ਘਟ ਘਟ ਨਾਥ ਅਨਾਥ, ਘਟ ਘਟ ਨਾਥ ਅਨਾਥ, ਦੀਨ ਦਰਦ ਦੁੱਖ ਭੰਜਨਾ, ਸ਼ਰਨ ਤੁਮਾਰੀ ਆਇਆ, ਨਾਨਕ ਕੇ ਪ੍ਰਭ ਸਾਥ, ਨਾਨਕ ਕੇ ਪ੍ਰਭ ਸਾਥ, ਘਟ ਘਟ ਨਾਥ ਅਨਾਥ, ਘਟ ਘਟ ਨਾਥ ਅਨਾਥ, ਘਟ ਘਟ ਨਾਥ ਅਨਾਥ।
ਦੀਨ ਲਫ਼ਜ਼ ਨੂੰ ਚੇਤੇ ਰੱਖਣਾ, ਦੂਤ ਲਫ਼ਜ਼ ਨੂੰ ਚੇਤੇ ਰੱਖਣਾ, ਮਾਂ ਬਾਪ ਭੈਣ ਭਰਾ ਸੰਸਾਰਕ ਰਿਸ਼ਤਿਆਂ ਦੇ ਨਿਯਮ ਨੂੰ ਚੇਤੇ ਰੱਖਣਾ, ਫਰਜ਼ਾਂ 'ਤੇ ਖਲੋਤੇ ਨੇ, ਜਿੱਥੇ ਅਸੀਂ ਰੱਬ ਵਿੱਚ ਸਾਰੇ ਫਰਜ਼ ਦੇਖ ਕੇ ਉਹਦੇ ਨਾਲ ਜੁੜਾਂਗੇ, ਉੱਥੇ ਸੰਸਾਰ ਵਿੱਚ ਸਾਨੂੰ ਆਪਣੇ ਫਰਜ਼ ਵੀ ਚੇਤੇ ਆਉਣਗੇ, ਕਿਉਂਕਿ ਅਸੀਂ ਕਿਸੇ ਦੇ ਪਿਤਾ ਵੀ ਹਾਂ, ਕਿਸੇ ਦੇ ਪੁੱਤਰ ਵੀ ਹਾਂ, ਕਿਸੇ ਦੇ ਭਰਾ ਵੀ ਹਾਂ, ਕਿਸੇ ਦੇ ਪਤੀ ਵੀ ਹਾਂ। ਇਸ ਲਈ ਸਾਨੂੰ ਸੰਸਾਰਕ ਰਿਸ਼ਤਿਆਂ ਨੂੰ ਨਿਭਾਉਣ ਲਈ ਵੀ ਸਫਲਤਾ ਮਿਲੇਗੀ, ਰਿਸ਼ਤੇ ਜਿੰਨੇ ਨੇ ਉਹ ਫਰਜ਼ਾਂ 'ਤੇ ਖਲੋਤੇ ਨੇ, ਇਹ ਗੱਲ ਯਾਦ ਰੱਖਣੀ। ਸੋ ਗੁਰੂ ਬਖਸ਼ਿਸ਼ ਕਰੇ, ਇਹ ਵੀ ਯਾਦ ਰੱਖਣਾ ਕਿ ਜਿੰਨੇ ਸੰਸਾਰ ਦੇ ਹੋਰ ਕਰਮ ਧਰਮ ਨੇ ਉਹ ਸਾਰੇ ਗੁਣ ਰੂਪੀ ਨਾਮ ਤੋਂ ਨੀਵੇਂ ਨੇ, ਸਭ ਤੋਂ ਉੱਚਾ ਹੈ। ਇਸੇ ਲਈ ਇਹਦਾ ਨਾਮ ਹੀ ਆਚਰਨ ਹੈ, ਸੱਚ ਆਚਰਨ ਨੂੰ ਆਖਦੇ ਨੇ। ਗੁਰੂ ਨੇ ਵੀ ਆਖ ਦਿੱਤਾ, ਸੱਚੋਂ ਓਰੇ ਸਭ ਕੋ ਉੱਪਰ ਸੱਚ ਆਚਾਰ, ਸਭ ਤੋਂ ਉੱਚਾ ਸੱਚ ਜਿਹੜਾ ਹੈ ਉਹ ਹੈ ਆਚਰਨ। ਇਸ ਲਈ ਇਹ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਸਾਨੂੰ ਜੀਵਨ ਵਿੱਚ ਦੇ ਰਹੇ ਨੇ, ਖੁਲਾਸਾ ਕਰਕੇ ਅਸੀਂ ਅਪਣਾਉਣਾ ਹੈ। ਹਾਂ, ਇੱਕ ਬੇਨਤੀ ਮਨ ਵਿੱਚ ਖਿਆਲ ਆਇਆ, ਕਰਨੀ ਚਾਹੁੰਦਾ ਥੋੜ੍ਹੀ ਜਿਹੀ, ਜਿਹੜੀ ਬੜਾ ਤੁਹਾਡਾ ਪਿਆਰ ਇਸ ਗੱਲ